ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ ਨਾਮ ਰੱਤੇ ਕੇਵਲ ਬੈਰਾਗੀ ਸੋਗ ਬੇਜੋਗ ਬਿਸਰਜਿਤ ਰੋਗ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ ਨਾਮ ਰੱਤੇ ਕੇਵਲ ਬੈਰਾਗੀ ਸੋਗ ਬੇਜੋਗ ਬਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਨ ਨਾ ਜਮ ਕੀ ਬਾਕੀ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਨ ਨਾ ਜਮ ਕੀ ਬਾਕੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਸਤਿਗੁਰੂ ਬ੍ਰਹਮ ਗਿਆਨ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਇਸ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਅਤੇ ਆਪਣੇ ਘਰਾਂ ਵਿੱਚ ਟੈਲੀਵਿਜ਼ਨ ਦੇ ਰਾਹੀਂ ਗੁਰਬਾਣੀ ਕੀਰਤਨ ਰਾਹੀਂ ਪਰਮ ਪਿਤਾ ਪਿਆਰ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਵਡਭਾਗੀ ਹਾਂ ਜੋ ਵਾਹਿਗੁਰੂ ਜੀ ਦੀ ਅਪਾਰ ਬਖਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤੇ ਨੇ ਆਰੰਭਕ ਬਚਨ ਗੁਜਰੀ ਰਾਗ ਵਿੱਚੋਂ। ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਸੀ। ਜਦ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰਦੇਵ ਨੇ ਕਿਤੇ ਜਗਤ ਨੂੰ ਜੰਗਲ ਦੇ ਨਾਲ ਤੁਲਨਾ ਦਿੱਤੀ ਹੈ, ਕਿਤੇ ਭਉ ਸਾਗਰ ਨਾਲ ਤੁਲਨਾ ਦਿੱਤੀ ਹੈ, ਕਿਤੇ ਭੂਮ ਰੰਗਾਵਲੀ ਵੀ ਕਿਹਾ ਹੈ। ਅਨੇਕਾਂ ਨਾਵਾਂ ਦੇ ਨਾਲ ਸਤਿਗੁਰੂ ਜੀ ਇਸ ਜਗਤ ਨੂੰ ਯਾਦ ਕਰਕੇ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਜੀ ਦਾ ਇੱਕ ਬੜਾ ਪਿਆਰਾ ਬਚਨ ਕਿ ਬੰਨ ਪਿਹਾਵਲੇ ਇੱਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ। ਇਹ ਜਗਤ ਇੱਕ ਡਰਾਉਣਾ ਜੰਗਲ ਹੈ, ਪਰ ਇਸ ਜਗਤ ਦੇ ਡਰਾਉਣੇ ਜੰਗਲ ਅੰਦਰ ਸਤਿਗੁਰੂ ਜੀ ਕਹਿੰਦੇ ਮੈਨੂੰ ਇੱਕ ਸਾਥੀ ਲੱਭ ਪਿਆ। ਉਹ ਸਾਥੀ ਹੈ ਪਰਮਾਤਮਾ ਦਾ ਨਾਮ। ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਦੋਂ ਸਾਥੀ ਬਣਾ ਲਿਆ, ਇਹ ਫਿਰ ਆਨੰਦ ਸੇਤੀ ਬਨ ਗਾਈ। ਇਸ ਜਗਤ ਰੂਪੀ ਜੰਗਲ ਨੂੰ ਵੀ ਬੜੇ ਆਨੰਦ ਦੇ ਨਾਲ ਮੈਂ ਗਾ ਰਿਹਾ ਹਾਂ। ਗੁਰਮਤ ਨੇ ਸਾਨੂੰ ਜੋ ਜਿਉਣ ਦੀ ਜੁਗਤ ਦੱਸੀ ਹੈ, ਤਰੀਕਾ ਦੱਸਿਆ ਹੈ ਕਿ ਜਗਤ ਵਿੱਚ ਆਪਾਂ ਆਨੰਦ ਦੇ ਨਾਲ ਜਿਉਣਾ ਹੈ। ਸਮੁੱਚੇ ਜਗਤ ਨੂੰ ਜਦੋਂ ਆਪਾਂ ਦੇਖਦੇ ਹਾਂ, ਗੁਰਬਾਣੀ ਨੇ ਦੋ ਭਾਗਾਂ ਵਿੱਚ ਜਗਤ ਦੇ ਲੋਕਾਂ ਨੂੰ ਵੰਡਿਆ। ਕੁਝ ਉਹ ਲੋਕ ਨੇ ਜਿਹੜੇ ਕੇਵਲ ਮਾਇਆ ਦੀ ਖਾਤਰ ਜਿਉਂਦੇ ਨੇ, ਜਿਹੜੇ ਕੇਵਲ ਦੁਨਿਆਵੀ ਵਿਚਾਰਾਂ ਵਾਲੇ ਨੇ, ਜਿਨ੍ਹਾਂ ਦੇ ਮਨ 'ਚ ਮਾਇਆ ਦਾ ਇੰਨਾ ਪ੍ਰਭਾਵ ਹੈ ਕਿ ਮਾਇਆ ਬਹੁਤ ਹੋਏਗੀ ਅਤੇ ਬੜੀ ਸ਼ੋਭਾ ਬਣੇਗੀ, ਰੁਤਬਾ ਬੜਾ ਵੱਡਾ ਹੋਏਗਾ ਅਤੇ ਬੜੀ ਸ਼ੋਭਾ ਬਣੇਗੀ, ਦੁਨੀਆ ਅੱਗੇ ਪਿੱਛੇ ਫਿਰੇਗੀ। ਅਜਿਹੀ ਬਿਰਤੀ ਵਾਲੇ ਲੋਕ ਆਪਣੇ ਆਪ ਹੀ ਜੰਮ ਜਾਲ ਵਿੱਚ ਫਸ ਜਾਂਦੇ ਨੇ। ਅੱਜ ਦਾ ਜੋ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਸੀ, ਉਸ ਦੀਆਂ ਰਹਾਉ ਦੀਆਂ ਪੰਕਤੀਆਂ ਸਨ, ਨਾ ਜਮ ਕਾਨ ਨਾ ਜਮ ਕੀ ਬਾਕੀ। ਕਈ ਲੋਕ ਨੇ ਜਿਹੜੇ ਜਮਾਂ ਦੇ ਜਾਲ 'ਚ ਫਸ ਜਾਂਦੇ ਨੇ, ਉਹਨਾਂ ਨੂੰ ਜਮਾਂ ਦੀ ਮੁਤਾਜ਼ਗੀ ਕਰਨੀ ਪੈਂਦੀ ਹੈ। ਪਰ ਜਿਹੜੇ ਵਾਹਿਗੁਰੂ ਜੀ ਦੇ ਲੋਕ, ਜਿਨ੍ਹਾਂ ਦੀ ਗੱਲ ਕੀਤੀ, ਹਰ ਸਰਨਾਗਤ ਹਰ ਕੇ ਲੋਕ, ਆਪਾਂ ਇਵੇਂ ਕਹਿ ਸਕਦੇ ਹਾਂ, ਕੁਝ ਲੋਕ ਗੁਰਮੁੱਖ ਨੇ ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜਿਉਂਦੇ ਨੇ, ਗੁਰੂ ਦੀ ਮਤ ਦੇ ਧਾਰਨੀ ਬਣ ਜਾਂਦੇ ਨੇ, ਉਹਨਾਂ ਨੂੰ ਗੁਰਮੁੱਖ ਕਹਿ ਲਓ, ਉਹਨਾਂ ਨੂੰ ਸੰਤ ਕਹਿ ਲਓ, ਉਹਨਾਂ ਨੂੰ ਰੱਬ ਦੇ ਪਿਆਰੇ ਕਹਿ ਲਓ, ਉਹਨਾਂ ਨੂੰ ਭਗਤ ਕਹਿ ਲਓ, ਉਹਨਾਂ ਨੂੰ ਹਰੀ ਕੇ ਲੋਕ ਕਹਿ ਲਓ, ਉਹਨਾਂ ਨੂੰ ਜਮਾਂ ਦਾ ਕੋਈ ਡਰ ਨਹੀਂ ਹੁੰਦਾ। ਜਮ ਇਸ ਜ਼ਿੰਦਗੀ ਤੋਂ ਬਾਅਦ ਕੀ ਹੋਣਾ ਅਤੇ ਵਾਹਿਗੁਰੂ ਜੀ ਜਾਣਦੇ ਨੇ। ਇਸ ਜ਼ਿੰਦਗੀ 'ਚ ਜਮਾਂ ਦੇ ਜਾਲ 'ਚ ਅਸੀਂ ਪਹਿਲਾਂ ਫਸਦੇ ਹਾਂ। ਜਿਹੜਾ ਇਸ ਜ਼ਿੰਦਗੀ 'ਚ ਜਮਾਂ ਦੇ ਜਾਲ 'ਚ ਫਸੇ ਹੈ, ਉਹ ਮਰਨ ਤੋਂ ਬਾਅਦ ਕਿਵੇਂ ਮੁਕਤ ਹੋਏਗਾ? ਉੱਥੇ ਫਸਿਆ ਹੀ ਰਹੇਗਾ। ਇਹ ਜ਼ਿੰਦਗੀ 'ਚ ਜਮਾਂ ਦਾ ਜਾਲ ਕੀ ਹੈ ਕਿ ਮਾਇਆ ਬੜੀ ਵਧੀਆ, ਇਹ ਕਮਾ ਲਈਏ ਭਾਵੇਂ ਝੂਠ ਬੋਲ ਕੇ ਕਮਾਈ ਜਾਏ। ਬੰਦਾ ਝੂਠ ਥੋੜ੍ਹਾ ਜਿਹਾ ਬੋਲਦਾ, ਜਮਾਂ ਦੇ ਜਾਲ 'ਚ ਫਸਦਾ ਚਲਿਆ ਜਾਂਦਾ। ਜਿਵੇਂ ਕੋਈ ਪੰਛੀ ਜਿਹੜਾ ਹੈ ਨਾ, ਦਾਣਿਆਂ ਦੇ ਲਾਲਚ ਵਿੱਚ ਦਾਣੇ ਚੁਗਦਾ ਚੁਗਦਾ ਜਾਲ 'ਚ ਫਸ ਜਾਂਦਾ, ਆਖਰ ਪਿੰਜਰੇ 'ਚ ਪੈ ਜਾਂਦਾ। ਬੰਦਾ ਵੀ ਇਸ ਤਰੀਕੇ ਨਾਲ ਜਮਾਂ ਦੇ ਜਾਲ 'ਚ ਫਸਦਾ। ਜਮਾਂ ਦੇ ਜਾਲ 'ਚ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਫਸ ਜਾਂਦਾ। ਉਹ ਜਮਾਂ ਦਾ ਜਾਲ ਕੀ ਹੈ ਕਿ ਮਾਇਆ ਬੜੀ ਵਧੀਆ, ਝੂਠ ਬੋਲ ਕੇ ਕਮਾ ਲਓ। ਥੋੜ੍ਹਾ ਜਿਹਾ ਝੂਠ ਬੋਲਿਆ, ਬੜਾ ਬਦਲ ਗਿਆ, ਪੈਸੇ ਆ ਗਏ, ਹੋਰ ਬੋਲ ਲਓ, ਹੋਰ ਬੋਲ ਲਓ। ਫਿਰ ਬੰਦਾ ਝੂਠ ਬੋਲਣ ਦੀ ਬਜਾਏ ਫਿਰ ਖੋਣੇ ਸ਼ੁਰੂ ਕਰ ਦਿੰਦਾ, ਲੁੱਟਣੇ ਸ਼ੁਰੂ ਕਰ ਦਿੰਦਾ, ਲੋਕਾਂ ਨੂੰ ਮਾਰਨਾ ਸ਼ੁਰੂ ਕਰਦਾ, ਠੱਗਣਾ ਸ਼ੁਰੂ ਕਰਦਾ, ਹੇਰਾ ਫੇਰੀ ਕਰਦਾ। ਬਸ ਇਹ ਹੈ ਜਮਾਂ ਦਾ ਜਾਲ, ਕਾਮ ਵਿੱਚ ਫਸ ਜਾਣਾ, ਕ੍ਰੋਧ ਵਿੱਚ ਫਸ ਜਾਣਾ, ਲੋਭ ਵਿੱਚ ਫਸ ਜਾਣਾ, ਇਹ ਜਮਾਂ ਦਾ ਜਾਲ ਹੈ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿ ਸਾਕਤ ਹਰ ਸਾਧ ਨ ਜਾਣੇ ਆ, ਤਿੰਨ ਅੰਤਰ ਹੋਵੇ ਕੰਡਾ ਹੇ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮ ਕਾਲ ਸਹੇ ਸਿਰ ਡੰਡਾ ਹੈ। ਸਾਕਤ ਬੰਦਾ ਵਾਹਿਗੁਰੂ ਜੀ ਦੇ ਨਾਮ ਰਸ ਨਾਲ ਨਹੀਂ ਜੁੜਦਾ, ਉਹਨੂੰ ਬਾਣੀ ਪੜ੍ਹਦਿਆਂ ਵੀ ਨਾਮ ਦਾ ਰਸ ਨਹੀਂ ਆਉਂਦਾ। ਮਾਫ਼ ਕਰਨਾ, ਬਾਣੀ ਪੜ੍ਹਨ ਵਾਲੇ ਸਾਰੇ ਸਤਿਕਾਰਯੋਗ ਨੇ, ਜ਼ਰੂਰੀ ਨਹੀਂ ਬਾਣੀ ਪੜ੍ਹਨ ਵਾਲਾ ਹਰ ਬੰਦਾ ਗੁਰਮੁਖੀ ਹੈ। ਬਾਣੀ ਪੜ੍ਹਦਿਆਂ ਵੀ ਜਦੋਂ ਆਪਾਂ ਕਹਿੰਦੇ ਕਿ ਆਹ ਚੀਜ਼ ਚਾਹੀਦੀ, ਮਹਾਰਾਜ ਜੀ ਇੰਨੀਆਂ ਬਾਣੀਆਂ ਪੜ੍ਹਾਂਗੇ, ਜੇ ਆਪਾਂ ਗੁਰਮੁਖ ਨਹੀਂ ਬਣ ਸਕੇ, ਉੱਥੇ ਮਨ ਦੀ ਮਤ ਵਰਤ ਰਹੇ ਹਾਂ। ਉੱਥੇ ਸਾਨੂੰ ਹਰੀ ਦਾ ਰਸ ਨਹੀਂ ਆ ਰਿਹਾ, ਬਾਣੀ ਦਾ ਰਸ ਨਹੀਂ ਆ ਰਿਹਾ, ਉੱਥੇ ਰਸ ਹੈ ਕਿ ਇੰਨੇ ਪਾਠ ਕਰਾਂਗੇ ਇਹ ਕੰਮ ਬਣ ਜਾਣਾ, ਇੰਨੇ ਪੈਸੇ ਮਿਲ ਜਾਣੇ ਨੇ, ਉੱਥੇ ਤਾਂ ਅਸੀਂ ਮਨਮੁਖੀ ਰਹੇ। ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋਵੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮਕਾਲ ਸਹੇ ਸਿਰ ਡੰਡਾ ਹੈ। ਜਿਉਂ ਜਿਉਂ ਬੰਦਾ ਫਿਰ ਵਿਚਰਦਾ, ਅੰਦਰ ਹੰਕਾਰ ਹੈ, ਉਹ ਹੰਕਾਰ ਦਾ ਜਿਹੜਾ ਕੰਡਾ ਚੁਭਦਾ ਇਹੀ ਜਮਾਂ ਦਾ ਡੰਡਾ। ਕਾਮ ਜਿਹੜਾ ਸਾਨੂੰ ਅੰਦਰੋਂ ਪੀੜਿਤ ਕਰਦਾ ਇਹੀ ਜਮਾਂ ਦਾ ਡੰਡਾ। ਨਿੱਤ ਜਿਹੜੀ ਚਿੰਤਾ ਸਾਨੂੰ ਵਿਆਪ ਰਹੀ ਇਹੀ ਜਮਾਂ ਦਾ ਡੰਡਾ। ਅਸੀਂ ਜਿਉਂਦੇ ਜੀ ਜਮਾਂ ਦੇ ਜਾਲ 'ਚ ਫਸੇ ਬੈਠੇ ਹਾਂ। ਗੁਰਬਾਣੀ ਕਹਿੰਦੀ ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਪ੍ਰਾਣੀ, ਛੂਟਸ ਮੂੜੇ ਕਵਨ ਗੁਣੀ। ਸਾਰਾ ਦਿਨ ਜਿਹੜੇ ਅਸੀਂ ਲੋਹ ਵਿੱਚ ਵਿਕਾਰਾਂ 'ਚ ਪੈ ਕੇ ਕੰਮ ਕਰਦੇ, ਇਹ ਸਾਡੇ ਲਈ ਜਾਲ ਹੈ। ਰਾਤ ਵੀ ਸਾਡੇ ਲਈ ਜਾਲ ਹੈ। ਜਿੰਨੀਆਂ ਘੜੀਆਂ ਨੇ ਜਿਨ੍ਹਾਂ 'ਚ ਪੈ ਕੇ ਅਸੀਂ ਔਗਣ ਕਰਦੇ, ਉਹ ਸਾਡੇ ਲਈ ਫਾਹੀਆਂ ਨੇ। ਅਸੀਂ ਤਾਂ ਬੜੇ ਰਸ 'ਚ ਪੈ ਕੇ ਔਗਣ ਕਰੀ ਚਲੇ ਜਾਂਦੇ ਹਾਂ। ਸਤਿਗੁਰੂ ਜੀ ਕਹਿੰਦੇ ਬੰਦੇ ਆ ਫਸ ਤੇ ਗਿਆ, ਪਰ ਛੁੱਟੇਗਾ ਕਿਵੇਂ? ਇਹ ਜਮਾਂ ਦੇ ਜਾਲ ਤੋਂ ਛੁੱਟਣਾ ਕੋਈ ਸੌਖੀ ਗੱਲ ਨਹੀਂ। ਮਾਫ਼ ਕਰੀ, ਕਦੀ ਨਾਤਿਆਂ ਨਹੀਂ ਛੁੱਟ ਸਕੇਗਾ ਕਿ ਫਲਾਣੇ ਥਾਂ 'ਤੇ ਨਹਾ ਲਵਾਂਗੇ, ਜਮਾਂ ਦੇ ਜਾਲ ਤੋਂ ਫਸ ਜਾਵਾਂਗੇ। ਕੇਵਲ ਪਾਠ ਕੀਤਿਆਂ ਨਹੀਂ ਤੂੰ ਜਮਾਂ ਦੇ ਜਾਲ ਤੋਂ ਛੁੱਟ ਸਕੇਗਾ। ਕੇਵਲ ਕਿਸੇ ਥਾਂ ਤੇ ਬੈਠਿਆਂ ਨਹੀਂ ਜਮਾਂ ਦੇ ਜਾਲ ਤੋਂ ਛੁੱਟ ਸਕੇਗਾ। ਜਮਾਂ ਦੇ ਜਾਲ ਤੋਂ ਛੁੱਟਣ ਦਾ ਤਰੀਕਾ ਇਹ ਹੈ ਕਿ ਗੁਰੂ ਕੀ ਬਾਣੀ ਨੂੰ ਵਿਚਾਰਿਆ ਕਰਕੇ ਗੁਰਬਾਣੀ ਕਹਿੰਦੀ ਕੀ ਹੈ। ਸਤਿਗੁਰੂ ਜੀ ਨੇ ਰਹਾਓ ਵਾਲੀ ਪੰਕਤੀ ਚ ਉਚੇਚੇ ਤੌਰ ਤੇ ਇੱਕ ਗੱਲ ਕਹੀ ਹੈ, ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ। ਗੁਰੂ ਦੇ ਵਾਕ ਰਾਹੀਂ ਜਿਹਦੇ ਹਿਰਦੇ ਚ ਵਾਹਿਗੁਰੂ ਜੀ ਵਸ ਗਏ, ਗੁਰੂ ਕੇ ਵਾਕ ਰਾਹੀਂ, ਗੁਰੂ ਕੀ ਬਾਣੀ ਰਾਹੀਂ। ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਸਾਨੂੰ ਚਾਨਣ ਦਿੰਦੀ ਹੈ। ਕੋਈ ਬੰਦਾ ਹੱਥ ਵਿੱਚ ਦੀਵਾ ਲੈ ਕੇ ਫਿਰ ਖੂਹ ਚ ਡਿੱਗੇ, ਉਹਨੂੰ ਤੁਸੀਂ ਆਣਾ ਕਹੋਗੇ? ਗੁਰਬਾਣੀ ਕਹਿੰਦੀ ਹੈ ਕਦੀ ਕਿਸੇ ਦਾ ਬੁਰਾ ਨਾ ਕਰੋ। ਹੁਣ ਮੈਂ ਬਾਣੀ ਪੜ੍ਹਦਾ ਵੀ ਲੋਕਾਂ ਦਾ ਬੁਰਾ ਸੋਚੀ ਜਾਵਾਂ, ਮੈਨੂੰ ਕੋਈ ਸਿਆਣਾ ਕਹੇਗਾ? ਗੁਰਬਾਣੀ ਕਹਿੰਦੀ ਕਿਸੇ ਨਾਲ ਈਰਖਾ ਨਾ ਕਰੋ। ਮੈਂ ਗੁਰਬਾਣੀ ਪੜ੍ਹਦਾ ਵੀ ਈਰਖਾ ਕਰੀ ਜਾਵਾਂ, ਮੈਨੂੰ ਕੋਈ ਭਗਤ ਕਹੇਗਾ ਰੱਬ ਦਾ? ਗੁਰਬਾਣੀ ਕਹਿੰਦੀ ਪਰ ਕਾ ਬੁਰਾ ਨਾ ਰੱਖੋ ਚੀਤ, ਕਦੀ ਕਿਸੇ ਦਾ ਬੁਰਾ ਨਾ ਸੋਚੋ। ਗੁਰਬਾਣੀ ਕਹਿੰਦੀ ਨਿੰਦਾ ਨਾ ਕਰੋ ਕਿਸੇ ਦੀ, ਅਸੀਂ ਨਿੰਦਾ ਵੀ ਕਰੀ ਚਲੇ ਜਾਂਦੇ ਹਾਂ, ਅਸੀਂ ਈਰਖਾ ਵੀ ਕਰੀ ਜਾਂਦੇ ਹਾਂ। ਗੁਰਬਾਣੀ ਪੜ੍ਹਨ ਵਾਲਿਆਂ ਚ ਕਿੰਨੀਆਂ ਧੜੇਬੰਦੀਆਂ ਨੇ, ਕਿੰਨੀਆਂ ਲੜਾਈਆਂ ਨੇ, ਇਹਦਾ ਮਤਲਬ ਬਾਣੀ ਪੜ੍ਹਦੇ ਨਹੀਂ ਹੈ। ਜੇ ਬਾਣੀ ਪੜ੍ਹੀਏ ਤੇ ਬਾਣੀ ਪੜ੍ਹਨ ਵਾਲੇ ਚ ਤਾਂ ਪਿਆਰ ਹੋਣਾ ਚਾਹੀਦਾ। ਬਾਣੀ ਪੜ੍ਹਨ ਵਾਲੇ ਦਾ ਸੁਭਾਵ ਕੀ ਹੈ, ਸਤਿਗੁਰੂ ਜੀ ਨੇ ਇਸ ਮੌਖ ਵਾਕ ਵਿੱਚ ਵਰਣਨ ਕੀਤਾ। ਜਿਹੜਾ ਰੱਬ ਦਾ ਪਿਆਰ ਹੈ ਉਹਦਾ ਸੁਭਾਵ ਕੀ ਹੈ, ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲਾ ਕਿਹੋ ਜਿਹੀ ਬਿਰਤੀ ਦਾ ਮਾਲਕ ਬਣ ਜਾਂਦਾ। ਪਰ ਦੂਸਰੇ ਬੰਦੇ ਜਿਹੜਾ ਵਾਹਿਗੁਰੂ ਨਾਲੋਂ ਟੁੱਟ ਕੇ ਕੇਵਲ ਤਾਂ ਕੇਵਲ ਦੁਨੀਆਂ ਖਾਤਰ ਜਿਉਂਦਾ ਕਿ ਮੇਰੀ ਵੱਡਾ ਰਾਜ ਬਣ ਜਾਏ, ਮੇਰੀ ਵੱਡੀ ਪਦਵੀ ਬਣ ਜਾਏ, ਮੈਨੂੰ ਦੁਨੀਆਂ ਬੜੇ ਮੱਥੇ ਟੇਕੇ, ਦੁਨੀਆਂ ਮੇਰੇ ਅੱਗੇ ਪਿੱਛੇ ਫਿਰੇ, ਉਹਦਾ ਹਾਲਤ ਕੀ ਕਿ ਉਹ ਜਮਨ ਦੇ ਜਾਲ ਚ ਫਸਿਆ ਰਹਿੰਦਾ। ਜ਼ਰੂਰੀ ਨਹੀਂ ਹੈ ਕਿ ਕੇਵਲ ਕੋਈ ਬਾਹਰੀ ਤੌਰ ਤੇ ਰਾਜਗੱਦੀ ਦੇ ਲਾਲਚ ਵਿੱਚ ਕੰਮ ਕਰਨ ਵਾਲਾ ਹੀ ਜਮਾਂ ਦੇ ਜਾਲ ਚ ਫਸਦਾ। ਕਈ ਵਾਰੀ ਬੰਦੇ ਦੇ ਮਨ ਚ ਇਹ ਵੀ ਖਿਆਲ ਹੁੰਦਾ ਕਿ ਦੁਨੀਆਂ ਮੇਰੀ ਬੜੀ ਸੋਭਾ ਕਰੇ, ਬੜੇ ਮੱਥੇ ਟੇਕੇ, ਤੇ ਉਹ ਫਿਰ ਪਖੰਡ ਕਰਦਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਪਖੰਡ ਕਰਦਾ, ਅਡੰਬਰ ਕਰਦਾ, ਧਾਰਮਿਕ ਭੇਖ ਕਰਕੇ ਵੀ ਮੱਥੇ ਟਿਕਾਉਂਦਾ, ਉਹ ਵੀ ਜਮਾਂ ਦੇ ਜਾਲ ਚ ਫਸ ਗਿਆ। ਕਈ ਧਰਮ ਸਥਾਨਾਂ ਤੇ ਬੈਠੇ ਜਮਾਂ ਦੇ ਜਾਲ ਚ ਫਸੇ ਹੋਏ ਨੇ, ਕਈ ਰਾਜਗੱਦੀਆਂ ਤੇ ਬੈਠੇ ਵੀ ਜਮਾਂ ਦੇ ਜਾਲ ਤੋਂ ਮੁਕਤ ਨੇ। ਜ਼ਰੂਰੀ ਨਹੀਂ ਰਾਜਗੱਦੀ ਤੇ ਬੈਠਾ ਜਮਾਂ ਦੇ ਜਾਲ ਚ ਫਸਿਆ ਹੋਇਆ, ਉੱਥੇ ਬੈਠਾ ਵੀ ਕੋਈ ਸ਼ੁਭ ਗੁਣਾਂ ਦਾ ਧਾਰਨੀ ਹੈ, ਮਾਨਵਤਾ ਦੇ ਨਾਲ ਪਿਆਰ ਕਰਦਾ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਅੰਦਰ ਮਨਮੁੱਖ ਦੀ ਤੇ ਗੁਰਮੁਖ ਦੀ, ਇਵੇਂ ਕਹਿ ਲਓ ਹਰੀ ਦੇ ਜਨਾਂ ਦੀ ਗੱਲ ਕਰਕੇ ਤੇ ਦੁਨਿਆਵੀ ਲੋਕਾਂ ਦੀ ਗੱਲ ਕਰਕੇ। ਹਰੀ ਦੇ ਜਨ ਕਿਸ ਬਿਰਤੀ ਦੇ ਮਾਲਕ ਨੇ, ਦੁਨਿਆਵੀ ਲੋਕ ਕਿਵੇਂ ਜਮਾਂ ਦੀ ਜਾਲ ਚ ਫਸੇ ਰਹਿੰਦੇ ਨੇ, ਸਾਨੂੰ ਗਿਆਨ ਬਖਸ਼ਿਸ਼ ਕੀਤਾ। ਆਓ ਮਿਲ ਕੇ ਆਪਾਂ ਗੁਰੂ ਕੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਨਾਲ ਨਾਲ ਗੁਰੂ ਕੇ ਬਚਨਾਂ ਦੇ ਭਾਵ ਨੂੰ ਹਿਰਦੇ ਚ ਵਸਾਉਣ ਦਾ ਯਤਨ ਕਰੀਏ, ਤਾਂ ਕਿ ਅਸੀਂ ਵੀ ਜਮਾਂ ਦੇ ਜਾਲ ਤੋਂ ਫਸ ਸਕੀਏ। ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨੂੰ ਸਰਵਣ ਕਰਨ ਦੇ ਲਈ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਇੱਕ ਵੇਰਾ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪਹਿਲਾ।
ਗੁਜਰੀ ਰਾਗ ਦਾ ਇਹ ਪਾਵਨ ਮੁੱਖ ਵਾਕ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 504 ਤੇ ਸੁਭਾਇਮਾਨ ਹੈ ਜੀ।
ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਨਾਗਤ ਹਰ ਕੇ ਲੋਗ।
ਸਤਿਗੁਰੂ ਜੀ ਨੇ ਹਰੀ ਕੇ ਜੋ ਲੋਗ ਨੇ ਉਹਨਾਂ ਦਾ ਸੁਭਾਵ ਦੱਸਿਆ। ਹਰੀ ਕੇ ਲੋਕ ਕੌਣ ਨੇ? ਜਿਹੜੇ ਹਰੀ ਦੀ ਸਰਨ ਵਿੱਚ ਪਏ ਰਹਿੰਦੇ ਨੇ, ਜਿਹੜੇ ਹਮੇਸ਼ਾ ਕਹਿੰਦੇ ਵਾਹਿਗੁਰੂ ਜੀਓ ਸਾਨੂੰ ਤੁਹਾਡੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ, ਤੁਹਾਡੇ ਤੋਂ ਬਿਨਾਂ ਕੋਈ ਓਟ ਨਹੀਂ, ਜਿਹੜੇ ਹਰ ਗੱਲ ਵਿੱਚ ਪਰਮਾਤਮਾ ਦਾ ਓਟ ਆਸਰਾ ਰੱਖਦੇ ਨੇ, ਵਾਹਿਗੁਰੂ ਜੀ ਦੀ ਸਰਨ 'ਚ ਪਏ ਰਹਿੰਦੇ, ਉਹ ਨੇ ਹਰੀ ਕੇ ਲੋਕ। ਅਤੇ ਹਰੀ ਕੇ ਲੋਕ ਕਹਿੰਦੇ ਅਸੀਂ ਕੋਈ ਉੱਚੇ ਨਹੀਂ, ਆਪਾਂ ਨੀਵੇਂ ਨਹੀਂ। ਉਹਦੇ ਉਲਟ ਦੁਨਿਆਵੀ ਬੰਦਾ ਕੀ ਕਹਿੰਦਾ? ਮੈਂ VIP ਹਾਂ, ਮੈਂ ਬੜਾ ਸਤਿਕਾਰਯੋਗ ਹਾਂ, ਮੇਰਾ ਹੁਕਮ ਚੱਲਣਾ ਚਾਹੀਦਾ, ਮੈਨੂੰ ਵਧੀਆ ਥਾਂ ਮਿਲਣੀ ਚਾਹੀਦੀ ਹੈ, ਮੈਨੂੰ ਵਧੀਆ ਰੋਟੀ ਮਿਲਣੀ ਚਾਹੀਦੀ ਹੈ। ਇੱਕ ਦੁਨਿਆਵੀ ਸਿਸਟਮ ਹੈ ਆਮ ਲੋਕਾਂ ਦਾ ਬਣਾਇਆ, ਜਿਹਦੇ 'ਚ VIP ਕਲਚਰ ਹੈ, ਜਿਹਦੇ 'ਚ ਕੋਈ ਬੜਾ ਸਤਿਕਾਰਯੋਗ ਹੈ, ਜਿਹਦੇ ਵਿੱਚ ਗੁਣਾਂ ਵਾਲੇ ਲੋਕ ਤਾਂ ਧੱਕੇ ਖਾ ਰਹੇ ਨੇ, ਅਤੇ ਹੇਰਾ ਫੇਰੀ ਠੱਗੀ ਚੋਰੀ ਵਾਲੇ ਕੇਵਲ ਪੈਸੇ ਦੇ ਜ਼ੋਰ ਦੇ ਨਾਲ ਬੜੇ VIP ਬਣੇ ਬੈਠੇ ਨੇ। ਇਹ ਦੁਨਿਆਵੀ ਸਿਸਟਮ ਹੈ। ਬਾਬਾ ਗੁਰਮਤ ਨੇ, ਸਤਿਗੁਰੂ ਜੀ ਨੇ ਇੱਕ ਅਜਿਹਾ ਨਿਜ਼ਾਮ ਬਣਾਉਣ ਦੀ ਗੱਲ ਕਹੀ ਹੈ, ਅਜਿਹਾ ਸੰਸਾਰ ਬਣਾਉਣ ਦੀ ਗੱਲ ਕਹੀ ਹੈ, ਜਿਹਨੂੰ ਭਗਤ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਸਵੀਜ਼ ਖਿਰਾਜ, ਨਾ ਮਾਲ ਖੌਪ, ਨਾ ਖਤਾ, ਨਾ ਤਰਸ ਜਵਾਲ, ਜਿੱਥੇ ਦੋਮ ਨਾ ਸ਼ੇਮ ਏਕ ਸੋ ਆਹੀ, ਜਿੱਥੇ ਸਾਰੇ ਬਰਾਬਰ ਹੋਣ, ਜਿੱਥੇ ਕੋਈ ਉੱਚਾ ਨਾ ਹੋਵੇ, ਕੋਈ ਨੀਵਾਂ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਹਮ ਸਰਣਾਗਤ ਹਰ ਕੇ ਲੋਕ, ਭਾਈ ਆਪਾਂ ਵਾਹਿਗੁਰੂ ਜੀ ਹਰ ਸਰਣਾਗਤ, ਹਰੀ ਦੀ ਸਰਣ ਚ ਪਏ ਜਿਹੜੇ ਹਰੀ ਦੇ ਲੋਕ ਨੇ, ਉਹ ਕਹਿੰਦੇ ਹੈ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਅਸੀਂ ਉੱਚੇ ਨਹੀਂ ਹਾਂ, ਅਸੀਂ ਨਾ ਨੀਵੇਂ ਹਾਂ ਕਿਸੇ ਨਾਲੋਂ। ਇੱਕ ਤੇ ਉਹ ਬੰਦਾ ਜਿਹਨੂੰ ਉੱਚੇ ਹੋਣ ਦਾ ਬੜਾ ਮਾਣ ਹੈ, ਆਪਣੇ ਉੱਚੇ ਰੁਤਬੇ ਦਾ, ਆਪਣੇ ਉੱਚੇ ਗਿਆਨ ਦਾ, ਆਪਣੇ ਉੱਚੇ ਧਨ ਦਾ, ਆਪਣੇ ਉੱਚੇ ਘਰ ਦਾ ਹੰਕਾਰ ਕਰਨਾ ਬਹੁਤ ਖਤਰਨਾਕ ਹੈ, ਮਨੁੱਖ ਨੂੰ ਦੁੱਖਾਂ ਚ ਪਾ ਦਿੰਦਾ। ਹੰਕਾਰ ਕਿਸੇ ਵੀ ਚੀਜ਼ ਦਾ ਮਨੁੱਖ ਨੂੰ ਦੁੱਖਾਂ ਚ ਪਾ ਦਿੰਦਾ। ਗੁਰਬਾਣੀ ਕਹਿੰਦੀ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਕਦੀ ਜ਼ਿੰਦਗੀ ਚ ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਰੁਤਬਾ ਵਾਹਿਗੁਰੂ ਜੀ ਨੇ ਦਿੱਤਾ ਹੈ ਤਾਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਕਰੀਏ। ਜਿਨ੍ਹਾਂ ਨੂੰ ਰੁਤਬੇ ਦਿੱਤੇ ਨੇ ਉਹਨਾਂ ਨੂੰ ਜ਼ਿਆਦਾ ਸ਼ੁਕਰ ਕਰਨਾ ਚਾਹੀਦਾ, ਜਿਨ੍ਹਾਂ ਨੂੰ ਵੱਡੇ ਘਰ ਦਿੱਤੇ ਉਹਨਾਂ ਨੂੰ ਬਹੁਤਾ ਸ਼ੁਕਰ ਕਰਨਾ ਚਾਹੀਦਾ, ਜਿਨ੍ਹਾਂ ਨੂੰ ਬਹੁਤੇ ਕਾਰੋਬਾਰ ਦਿੱਤੇ ਬਹੁਤਾ ਧਨ ਦਿੱਤਾ ਉਹਨਾਂ ਨੂੰ ਦੂਜਿਆਂ ਨਾਲੋਂ ਬਹੁਤਾ ਸ਼ੁਕਰ ਕਰਨਾ ਚਾਹੀਦਾ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਇਹਨਾਂ ਘਰਾਂ ਦੇ ਯੋਗ ਸਮਝਿਆ, ਇਹੋ ਜਿਹੇ ਘਰ ਦਿੱਤੇ ਨੇ, ਸਾਡੀ ਤੇ ਔਕਾਤ ਨਹੀਂ ਹੈ, ਸਾਨੂੰ ਇਹਨਾਂ ਰੁਤਬਿਆਂ ਤੇ ਤੁਸੀਂ ਬਿਠਾਇਆ, ਦੁਨੀਆਂ ਦਾ ਇੰਨਾ ਸਤਿਕਾਰ ਮਿਲ ਰਿਹਾ, ਤੁਹਾਡਾ ਲੱਖ ਲੱਖ ਸ਼ੁਕਰ ਹੈ, ਅਸੀਂ ਤੇ ਇਹਦੇ ਯੋਗ ਨਹੀਂ ਹਾਂ। ਧੰਨਵਾਦ ਕਰਨਾ ਚਾਹੀਦਾ, ਪਰ ਧੰਨਵਾਦ ਦੀ ਬਜਾਏ ਬੰਦਾ ਹੰਕਾਰ ਕਰਨਾ ਸ਼ੁਰੂ ਕਰ ਦਿੰਦਾ। ਇਹ ਰੁਤਬੇ ਰੱਬ ਦੇ ਨੇ, ਜੇ ਸੁੰਦਰਤਾ ਹੈ ਰੱਬ ਦੀ ਹੈ, ਜੇ ਬਲ ਹੈ ਰੱਬ ਦਾ, ਜੇ ਧਨ ਹੈ ਰੱਬ ਦਾ, ਸਾਡਾ ਤਾਂ ਕੁਝ ਨਹੀਂ ਹੈ, ਇਹ ਤੇ ਵਾਹਿਗੁਰੂ ਜੀ ਨੇ ਦਾਤਾ ਨੇ। ਦੁਨਿਆਵੀ ਬੰਦਾ ਕਹਿੰਦਾ ਮੈਂ ਬੜਾ ਉੱਚਾ ਹਾਂ, ਦੂਜਾ ਬੜਾ ਨੀਵਾਂ ਹੈ, ਲੇਕਿਨ ਜਿਹੜਾ ਰੱਬ ਦਾ ਪਿਆਰਾ ਕਹਿੰਦਾ ਐ ਜੀ ਨਾ ਹਮ ਉੱਤਮ, ਅਸੀਂ ਉੱਚੇ ਨਹੀਂ ਹਾਂ, ਨਾ ਹਮ ਨੀਚ ਨਾ ਮੱਧਮ, ਅਸੀਂ ਨੀਵੇਂ ਨਹੀਂ ਹਾਂ ਕਿਸੇ ਨਾਲੋਂ। ਆਪਣੇ ਆਪ ਨੂੰ ਉੱਚੇ ਗਿਣਨਾ ਵੀ ਮਾੜੀ ਗੱਲ ਹੈ, ਪਰ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਸਮਝ ਕੇ ਹੀਣ ਭਾਵਨਾ ਲਿਆਉਣੀ ਇਹ ਉਦੋਂ ਜ਼ਿਆਦਾ ਮਾੜੀ ਗੱਲ ਹੈ ਜੇ ਅਸੀਂ ਬੜੇ ਮਾੜੇ ਹਾਂ, ਅਸੀਂ ਬੜੇ ਪਛੜੇ ਹਾਂ, ਅਸੀਂ ਤਾਂ ਬੜੇ ਗਰੀਬ ਜਿਹੇ ਹਾਂ। ਦੇਖੋ ਮਨ 'ਚ ਨਿਮਰਤਾ ਹੋਣੀ ਚੰਗੀ ਗੱਲ ਹੈ, ਪਰ ਮਨੁੱਖ ਦੇ ਅੰਦਰ ਸੈਲਫ ਰਿਸਪੈਕਟ ਹੋਣੀ ਚਾਹੀਦੀ ਹੈ, ਆਤਮ ਸਨਮਾਨ ਹੋਣਾ ਚਾਹੀਦਾ, ਹੀਣ ਭਾਵਨਾ ਨਹੀਂ ਮਨੁੱਖ ਦੇ ਅੰਦਰ ਹੋਣੀ ਚਾਹੀਦੀ। ਦੇਖੋ ਜੀ ਮੈਂ ਕੰਮ ਕਰ ਰਿਹਾ, ਮੈਂ ਬੜਾ ਮਾੜਾ, ਫਲਾਣਾ ਕਾਰ 'ਤੇ ਘੁੰਮ ਰਿਹਾ, ਬੜਾ ਚੰਗਾ, ਕੰਮ ਕਰਨਾ ਕੋਈ ਮਾੜੀ ਗੱਲ ਤਾਂ ਨਹੀਂ ਹੈ। ਗੁਰਬਾਣੀ ਸਾਡੇ ਅੰਦਰ ਇੱਕ ਕੌਨਫੀਡੈਂਸ ਪੈਦਾ ਕਰਦੀ ਹੈ। ਬਚਨ ਪੜ੍ਹੋ ਬਾਬਾ ਰਵਿਦਾਸ ਸਾਹਿਬ ਜੀ ਦੇ, ਕਹਿਣ ਲੱਗੇ ਕਹਿ ਰਵਿਦਾਸ ਚਮਾਰਾ ਹਮਰੀ ਜਾਤ ਕੁਟਬਾਂਡਲਾ ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ। ਕਹਿਣ ਲੱਗਾ ਮੇਰੇ ਬਜ਼ੁਰਗ, ਮੇਰੇ ਖਾਨਦਾਨ ਦੇ ਲੋਕ ਮਰੇ ਹੋਏ ਡੰਗਰ ਢੋਂਦੇ ਨੇ, ਸਾਨੂੰ ਦੇ ਪੰਡਿਤ ਵੀ ਨਮਸਕਾਰਾਂ ਕਰਦੇ ਨੇ। ਉਹਨਾਂ ਨੇ ਡੰਗਰ ਧੋਣ ਨੂੰ ਜਾਂ ਚੰਮ ਦਾ ਕੰਮ ਕਰਨ ਨੂੰ ਕੋਈ ਨੀਵਾਂ ਕੰਮ ਨਹੀਂ ਦੱਸਿਆ, ਉਹ ਕਹਿੰਦੇ ਸਾਨੂੰ ਮਾਣ ਹੈ। ਬਾਬਾ ਕਬੀਰ ਸਾਹਿਬ ਜੀ ਨੇ ਕੱਪੜੇ ਉਣ ਨੂੰ ਕੋਈ ਨੀਵਾਂ ਕੰਮ ਨਹੀਂ ਦੱਸਿਆ, ਕਹਿੰਦੇ ਸਾਨੂੰ ਮਾਣ ਹੈ ਆਪਣੇ ਕੰਮ ਦੇ ਉੱਪਰ। ਬੰਦੇ ਨੂੰ ਆਪਣੀ ਪਹਿਲੀ ਗੱਲ ਬੰਦੇ ਹੋਣ ਤੇ ਮਾਣ ਹੋਣਾ ਚਾਹੀਦਾ ਕਿ ਮੈਨੂੰ ਰੱਬ ਨੇ ਮਨੁੱਖ ਬਣਾਇਆ। ਮਨੁੱਖ ਨੂੰ ਆਪਣੀ ਕਿਰਤ ਤੇ ਮਾਣ ਹੋਣਾ ਚਾਹੀਦਾ ਕਿ ਮੈਂ ਆਪਣੀ ਕਿਰਤ ਕਰ ਰਿਹਾ। ਕਿਰਤ ਕੋਈ ਵੀ ਮਾੜੀ ਨਹੀਂ ਹੈ, ਜਿੱਥੇ ਤੁਸੀਂ ਬੈਠੇ ਕੋਈ ਖੇਤੀ ਕਰਦਾ, ਕੋਈ ਕਰਦਾ, ਕੋਈ ਕਿਰਤ ਮਾੜੀ ਨਹੀਂ। ਵਡਭਾਗੀ ਹੋ, ਰੱਬ ਵੀ ਕਿਰਤੀ ਹੈ, ਤੁਹਾਨੂੰ ਕਿਰਤੀ ਬਣਾਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਰੱਬ ਕਿਰਤੀ ਹੈ। ਅਸੀਂ ਕਹਿੰਦੇ ਕਰਤਾ ਪੁਰਖ, ਬਾਬਾ ਨਾਨਕ ਜੀ ਜਿੱਥੇ ਜਾਂਦੇ ਕਹਿੰਦੇ ਸਨ ਜਾ ਤੈਨੂੰ ਕਰਤਾਰ ਚੇਤਾਵੇ, ਕਰਤਾਰ ਮਿਣਾ ਕਰਨ ਵਾਲਾ, ਕਰਤਾ ਰੱਬ ਕਿਰਤੀ ਹੈ, ਸਾਨੂੰ ਰੱਬ ਨੇ ਕਿਰਤੀ ਬਣਾਇਆ, ਅਸੀਂ ਤੇ ਬੜੇ ਵਡਭਾਗੀ ਹਾਂ। ਵਿਹਲੜਾਂ ਵੱਲ ਦੇਖ ਕੇ ਕਦੀ ਹੀਣ ਭਾਵਨਾ ਨਾ ਮਨ ਚ ਪੈਦਾ ਕਰਿਆ ਕਰੋ ਜੀ, ਉਹ ਤੇ ਵਿਹਲੇ ਮੌਜਾਂ ਮਾਣਦੇ ਸਾਨੂੰ ਕੰਮ ਕਰਨਾ ਪੈਂਦਾ। ਵਡਭਾਗੀ ਉਹ ਕੰਮ ਕਰਨ ਵਾਲਿਓ, ਅਰਦਾਸ ਕਰਿਆ ਕਰੋ ਵਾਹਿਗੁਰੂ ਹੋਰ ਕੰਮ ਦੇਵੇ ਸਾਨੂੰ, ਕੰਮ ਕਰਦਿਆਂ ਖੁਸ਼ਹਾਲੀ ਮਿਲਦੀ। ਕਿਰਤੀ ਹੋਣਾ ਬੜੀ ਸੁਭਾਗ ਦੀ ਗੱਲ ਹੈ, ਕਿਰਤੀਆਂ ਨੇ ਸਮਾਜ ਨੂੰ ਖੁਸ਼ਹਾਲ ਕਰਨਾ ਹੈ, ਕਿਰਤੀਆਂ ਨੇ ਮੁਲਕ ਨੂੰ ਖੁਸ਼ਹਾਲ ਕਰਨਾ ਹੈ। ਜਿਸ ਮੁਲਕ ਵਿੱਚ ਕਿਰਤੀ ਹੋਣ ਤੇ ਮਾਣ ਮਹਿਸੂਸ ਕੀਤਾ ਜਾਂਦਾ ਹੈ ਉਹ ਮੁਲਕ ਸਦਾ ਖੁਸ਼ਹਾਲ ਰਹਿੰਦਾ। ਜਿਸ ਮੁਲਕ ਵਿੱਚ ਕਿਰਤੀ ਆਪਣੀਆਂ ਆਪਣੀਆਂ ਖੁਦਕਸ਼ੀਆਂ ਕਰਨ ਲੱਗ ਪੈਣ, ਜਿਸ ਮੁਲਕ ਵਿੱਚ ਕਿਰਤੀ ਹੋਣ ਤੇ ਨਮੋਸੀ ਹੋਏ ਕਿ ਮੈਂ ਕੰਮ ਕਰਦਾ ਮਾੜਾ ਵਿਹਲੜ ਮੌਜਾਂ ਮਾਣਦੇ ਨੇ, ਮੁਲਕ ਕਦੀ ਖੁਸ਼ਹਾਲ ਨਹੀਂ ਹੋ ਸਕਦਾ। ਜਿਹੜੇ ਅੱਜ ਕੰਟਰੀ ਖੁਸ਼ਹਾਲ ਨੇ, ਜਿੱਦਾਂ ਅਸੀਂ ਭੱਜੇ ਜਾਂਦੇ ਹਾਂ ਉੱਥੇ ਕੰਮ ਕਰਨ ਤੇ ਮਾਣ ਹੁੰਦਾ ਕਿ ਸਾਡਾ ਕੰਮ ਵਧੀਆ ਜੀ, ਕੰਮ ਚੱਲ ਰਿਹਾ। ਜੇ ਕੰਮ ਨਹੀਂ, ਕਹਿੰਦੇ ਜੀ ਵਿਹਲੇ ਬੈਠੇ ਹਾਂ, ਉੱਥੇ ਕੰਮ ਨਾ ਹੋਣਾ ਸਰਾਫ ਹੈ। ਤੇ ਇੱਥੇ ਪੁੱਛੋ, ਕਹਿੰਦੇ ਜੀ ਵਿਹਲੇ ਮੌਜਾਂ ਮਾਰਦੇ ਕੰਮ ਕਰਨਾ ਨਹੀਂ ਪੈਂਦਾ, ਏਸੀ ਲੱਗੇ ਨੇ, ਪੱਖੇ ਚੱਲਦੇ, ਬੈਠੇ ਆ ਜੀ ਦਾ ਜੀ ਸ਼ਾਮ ਨੂੰ ਘਰ ਬਸ। ਜਿਸ ਮੁਲਕ 'ਚ ਸੋਚ ਹੈ, ਮੁਲਕ ਅੱਜ ਵੀ ਗੁਲਾਮ ਹੈ ਤੇ ਕੱਲ੍ਹ ਨੂੰ ਵੀ ਗੁਲਾਮ ਹੈ। ਕਿਰਤੀ ਹੋਣ ਤੇ ਮਾਣ ਹੋਣਾ ਚਾਹੀਦਾ। ਕਦੀ ਆਪਣੇ ਆਪ ਨੂੰ ਇਹ ਸਮਝ ਕੇ ਅਸੀਂ ਆਹ ਕੰਮ ਕਰਦੇ ਨੀਵਾਂ ਨਾ ਸਮਝੋ, ਕਦੀ ਜੇ ਰੱਬ ਨੇ ਰੁਤਬਾ ਦੇ ਦਿੱਤਾ ਉੱਚਾ ਨਾ ਸਮਝੋ, ਕਿਸੇ ਨਾਲੋਂ ਘੱਟ ਨਹੀਂ। ਹਮ ਸਰਣਾਗਤ ਹਰ ਕੇ ਲੋਕ, ਅਸੀਂ ਤੇ ਰੱਬ ਦੇ ਹਾਂ ਸਾਰੇ ਬੰਦੇ। ਬਾਬਾ ਨਾਨਕ ਜੀ ਨੇ ਕਿਹਾ ਸੀ ਨਾ ਮੈਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਬਣਾ। ਅਸੀਂ ਹਿੰਦੂ ਨਹੀਂ ਹਾਂ, ਮੁਸਲਮਾਨ ਨਹੀਂ, ਅਸੀਂ ਤੇ ਰੱਬ ਦੇ ਬੰਦੇ ਹਾਂ। ਰੱਬ ਦੇ ਬੰਦੇ ਹੋਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ, ਰੱਬ ਦੀ ਦਿੱਤੀ ਕਿਰਤ ਤੇ ਮਾਣ ਮਹਿਸੂਸ ਹੋਣਾ ਚਾਹੀਦਾ। ਜਿਹੜੇ ਹਰੀ ਕੇ ਲੋਕ ਨੇ ਉਹ ਕਹਿੰਦੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਮ ਸਰਣਾਗਤ ਹਰ ਕੇ ਲੋਕ, ਅਸੀਂ ਉੱਚੇ ਨਹੀਂ ਹਾਂ ਕਿਸੇ ਨਾਲੋਂ, ਅਸੀਂ ਨੀਵੇਂ ਵੀ ਨਹੀਂ ਹਾਂ ਕਿਸੇ ਨਾਲੋਂ। ਕੋ ਮਤਾਂ ਕਹਿ ਕੇ ਅਸੀਂ ਨੀਵੇਂ ਹਾਂ, ਅਸੀਂ ਤੇ ਰੱਬ ਦੇ ਬੰਦੇ ਹਾਂ। ਗੁਰਬਾਣੀ ਕਹਿੰਦੀ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਬਕ ਜੋ ਉਪਜਿਆ ਕੌਣ ਭਲੇ ਕੋ ਬੰਦੇ ਕੌਣ ਮਾੜਾ ਭਾਈ ਕਿਹੜਾ ਚੰਗਾ ਇਹ ਤਾਂ ਸਾਰੇ ਰੱਬ ਦੇ ਬੰਦੇ ਨੇ ਹਮੇਸ਼ਾ ਰੱਬ ਦੇ ਬੰਦੇ ਜਾਣਿਆ ਕਰੋ ਸਭ ਨੂੰ ਹਮੇਸ਼ਾ ਰੱਬ ਦੀ ਜੋਤ ਨੂੰ ਦੇਖਿਆ ਕਰੋ ਸਭ ਮੈਂ ਜੋਤ ਜੋਤ ਹੈ ਸੋਏ ਗੁਰਬਾਣੀ ਕਹਿੰਦੀ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ ਹਰ ਕਿਸੇ ਨੂੰ ਮਨੁੱਖ ਜਾਤੀ ਨਾਲ ਦੇਖਿਆ ਕਰੋ ਇਹ ਨਾ ਸੋਚਿਆ ਕਰੋ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨਬੋ ਜਦੋਂ ਗੁਰਮਤ ਦੀ ਇਹ ਸੋਚ ਸਾਡੇ ਵਿੱਚ ਵਿਚਰਨ ਲੱਗ ਪਈ ਮਾਫ ਕਰਨਾ ਸਾਡੀਆਂ ਤੇ ਧੜੇਬੰਦੀਆਂ ਹੀ ਖਤਮ ਹੋ ਜਾਣਗੀਆਂ ਅਸੀਂ ਤੇ ਸਮੁੱਚੀ ਮਾਨਸ ਜਾਤ ਨੂੰ ਆਪਣੇ ਬਣਾਉਣਾ ਹੈ ਪਰ ਮਾਫ਼ ਕਰਨਾ ਸਿੱਖ ਤੇ ਸਿੱਖ ਨੂੰ ਆਪਣਿਆਂ ਨਹੀਂ ਸਮਝਦਾ ਉਹ ਤੇ ਕਹਿੰਦੇ ਫਲਾਣੀ ਸੰਪਰਦਾਇ ਫਲਾਣੇ ਧੜੇ ਦਾ ਸਾਡੀਆਂ ਆਪਸ ਵਿੱਚ ਹੀ ਲੜਾਈਆਂ ਚੱਲ ਰਹੀਆਂ ਨੇ ਵਾਦ ਵਾਦ ਚੱਲ ਰਹੇ ਨੇ ਕਿਉਂ ਚੱਲ ਰਹੇ ਨੇ ਕਿਉਂ ਅਸੀਂ ਵੰਡੇ ਗਏ ਧੜਿਆਂ ਚ ਵੰਡੇ ਗਏ ਸੰਪਰਦਾਇਕਤਾ ਚ ਵੰਡੇ ਗਏ ਰੱਬ ਦਾ ਪਿਆਰਾ ਕਹਿੰਦੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਕ ਅਸੀਂ ਨਾ ਉੱਚੇ ਹਾਂ ਨਾ ਅਸੀਂ ਨੀਵੇਂ ਹਾਂ ਨਾ ਅਸੀਂ ਵਿਚਕਾਰ ਹਾਂ ਜਿਹੜੇ ਰੱਬ ਦੇ ਪਿਆਰੇ ਕਹਿੰਦੇ ਸੀ ਤੇ ਰੱਬ ਦੇ ਬੰਦੇ ਆ ਰੱਬ ਦੇ ਬੰਦੇ ਸਾਰੇ ਬਰਾਬਰ ਨੇ ਕੁਦਰਤ ਕੇ ਸਭ ਬੰਦੇ ਸਾਹਿਬ ਜੀ ਕਹਿ ਰਹੇ ਨੇ
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ
ਜਿਹੜੇ ਹਰੀ ਕੇ ਲੋਕ ਨੇ ਉਹ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਨਾਮ ਵਿੱਚ ਰੰਗੇ ਰਹਿਣ ਦਾ ਅਰਥ ਕੀ ਹੈ ਨਾਮ ਵਿੱਚ ਰੰਗੇ ਰਹਿਣ ਦਾ ਅਰਥ ਇਹ ਹੈ ਜਿੱਥੇ ਉਹ ਹਿਰਦੇ ਕਰਕੇ ਵਾਹਿਗੁਰੂ ਜੀ ਦੇ ਪਿਆਰ ਚ ਰਹਿੰਦੇ ਨੇ ਰਸਨਾ ਤੇ ਵੀ ਵਾਹਿਗੁਰੂ ਜੀ ਰਹਿੰਦਾ ਉਹਨਾਂ ਦੀਆਂ ਅੱਖਾਂ ਚ ਵੀ ਵਾਹਿਗੁਰੂ ਰਹਿੰਦਾ ਉਹ ਅੱਖਾਂ ਰਾਹੀਂ ਜਿੱਧਰ ਦੇਖਦੇ ਨੇ ਸਮਦ੍ਰਿਸ਼ਟੀ ਨਾਲ ਦੇਖਦੇ ਨੇ ਉਹਨਾਂ ਨੂੰ ਆਪਣਾ ਪਰਾਇਆ ਨਹੀਂ ਨਜ਼ਰ ਆਉਂਦਾ ਅੱਖਾਂ ਰਾਹੀਂ ਹਰ ਹਿਰਦੇ ਚ ਉਹ ਹਰੀ ਨੂੰ ਦੇਖਦੇ ਨੇ ਮਨ ਸੱਚਾ ਮੁੱਖ ਸੱਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਖਦਾ ਹਰ ਵਿਅਕਤੀ ਚੋਂ ਉਹ ਪਰਮਾਤਮਾ ਨੂੰ ਦੇਖਦਾ ਗੁਰਸਿੱਖ ਨੇ ਹਰ ਮਨੁੱਖ ਚੋਂ ਪਰਮਾਤਮਾ ਨੂੰ ਦੇਖਣਾ ਗੁਰਸਿੱਖ ਨੂੰ ਹਰ ਸਿੱਖ ਤੋਂ ਗੁਰੂ ਨਜ਼ਰ ਆਉਣਾ ਚਾਹੀਦਾ ਕਿ ਇਹ ਗੁਰੂ ਦਾ ਰੂਪ ਹੈ ਭਾਈ ਸਿੱਖ ਗੁਰੂ ਦਾ ਰੂਪ ਹੈ ਜੇ ਸਿੱਖ ਨੂੰ ਸਿੱਖ ਚੋਂ ਵੀ ਵੈਰੀ ਨਜ਼ਰ ਆਏਗਾ ਮਾਫ਼ ਕਰਨਾ ਉਹਨੇ ਦੁਨੀਆਂ ਚੋਂ ਰੱਬ ਨੂੰ ਕਿੱਥੋਂ ਦੇਖਣਾ ਅਸੀਂ ਤਾਂ ਬਹੁਤ ਪਛੜੇ ਹਾਂ ਸਿੱਖ ਨੂੰ ਸਿੱਖ ਚੋਂ ਜੇ ਗੁਰੂ ਨਜ਼ਰ ਨਾ ਆਇਆ ਸਿੱਖ ਨੂੰ ਜੇ ਸਿੱਖ ਚੋਂ ਰੱਬ ਨਜ਼ਰ ਨਾ ਆਇਆ ਉਹਨੂੰ ਇਹ ਨਜ਼ਰ ਆਇਆ ਤੇ ਫਲਾਣੇ ਧੜੇ ਦਾ ਇਹ ਫਲਾਣੀ ਸੰਪਰਦਾ ਤੇ ਉਹ ਰੱਬ ਨੂੰ ਕਿੱਥੇ ਮਿਲ ਸਕੇਗਾ ਬਹੁਤ ਦੂਰ ਹੈ ਉਹ ਪਛੜਿਆ ਹੋਇਆ ਭੁਲੇਖਾ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨਾਮ ਰਤੇ ਕੇਵਲ ਨਾਮ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਦੇ ਹੱਥ ਵੀ ਉਹ ਕੰਮ ਕਰਦੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ ਇਹ ਹੈ ਨਾਮ ਚ ਜੁੜਨਾ ਉਹਨਾਂ ਦੇ ਹੱਥ ਵੀ ਉਹ ਕੰਮ ਕਰਦੇ ਜਿਹਦੇ ਨਾਲ ਕਿਸੇ ਦਾ ਦਿਲ ਨਾ ਦੁਖੇ ਉਹਨਾਂ ਦੀਆਂ ਅੱਖਾਂ ਹਮੇਸ਼ਾ ਸਮਦ੍ਰਿਸ਼ਟੀ ਨਾਲ ਦੇਖਦੀਆਂ ਨੇ ਪਰ ਤਨ ਪਨ ਰੂਪ ਨੂੰ ਨਹੀਂ ਦੇਖਦੀਆਂ ਈਰਖਾ ਨਾਲ ਨਹੀਂ ਦੇਖਦੀਆਂ ਉਹਨਾਂ ਦੇ ਚਰਨ ਵੀ ਉਧਰ ਚੱਲਦੇ ਨੇ ਜਿੱਧਰ ਉਹਨਾਂ ਦਾ ਜੀਵਨ ਸਫਲ ਹੋ ਜਾਏ ਇਹ ਨਾਮ ਵਿੱਚ ਜੁੜੇ ਰਹਿਣਾ ਨਾਮ ਰਤੇ ਕੇਵਲ ਬੈਰਾਗੀ ਹਮੇਸ਼ਾ ਉਹ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਦੁਨੀਆਂ ਦੇ ਮੋਹ ਮਾਇਆ ਤੋਂ ਉੱਚੇ ਉੱਠੇ ਰਹਿੰਦੇ ਨੇ ਫਿਰ ਸੋਗ ਬਿਜੋਗ ਬਿਸਰਜਤ ਰੋਗ ਉਹਨਾਂ ਦੀ ਜ਼ਿੰਦਗੀ 'ਚ ਕੋਈ ਗਮ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਅੰਦਰ ਕੋਈ ਵਿਛੋੜਾ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕੋਈ ਰੋਗ ਨਹੀਂ ਹੁੰਦਾ ਇਹ ਰੋਗ ਇਹ ਸੋਗ ਕਿੱਥੋਂ ਪੈਦਾ ਹੁੰਦੇ ਨੇ ਰੱਬ ਕਿਸੇ ਨੂੰ ਰੋਗ ਨਹੀਂ ਲਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਕਿਸੇ ਨੂੰ ਕੋਈ ਚਿੰਤਾ ਨਹੀਂ ਲਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਵਾਹਿਗੁਰੂ ਰੱਬ ਕਿਉਂ ਦੁੱਖ ਲਾਏਗਾ ਰੱਬ ਕਿਉਂ ਚਿੰਤਾ ਦੇਏਗਾ ਅਸੀਂ ਤੇ ਰੱਬ ਦੇ ਬੱਚੇ ਹਾਂ ਕਦੀ ਮਾਂ ਪਿਓ ਆਪਣੇ ਬੱਚਿਆਂ ਨੂੰ ਦੁੱਖ ਲਾਉਂਦਾ ਮਾਂ ਪਿਓ ਤੇ ਚਾਹੁੰਦਾ ਉਹਦੇ ਬੱਚੇ ਚਿੰਤਾ ਕਰਨ ਮਾਂ ਪਿਓ ਆਪ ਸਾਰੀ ਜ਼ਿੰਦਗੀ ਜਫਰ ਜਾਲਦਾ ਬੱਚੇ ਨੂੰ ਕੋਈ ਫਿਕਰ ਨਾ ਹੋਏ ਬੱਚਾ ਬੇਫਿਕਰ ਹੋ ਕੇ ਪੜ ਜਾਏ ਬੱਚਾ ਐਨ ਸੁਖੀ ਰਹੇ ਆਪਾਂ ਕਰਦੇ ਹੀ ਹਾਂ ਸਾਰੇ ਗ੍ਰਿਸ਼ਤੀ ਹਾਂ ਵਾਹਿਗੁਰੂ ਤੇ ਸਾਡਾ ਮਾਂ ਪਿਓ ਕਿਉਂ ਰੋਗ ਲਾਏਗਾ ਕਿਉਂ ਚਿੰਤਾ ਲਾਏਗਾ ਇਹ ਰੋਗ ਸੋਗ ਲੱਗੇ ਕਿੱਥੋਂ ਨੇ ਇਹ ਲੱਗੇ ਇੱਥੋਂ ਨੇ ਕਿ ਅਸੀਂ ਪੈਸਾ ਕਮਾ ਕੇ ਵੱਡੇ ਹੋ ਜਾਵਾਂਗੇ ਹੇਰਾ ਫੇਰੀ ਕਰ ਲਓ ਚਿੰਤਾ ਕਰ ਚੋਰੀ ਕਰ ਲਓ ਝੂਠ ਬੋਲ ਲਓ ਮਾਰ ਕੁੱਟ ਕਰ ਲਓ ਇੱਥੋਂ ਚਿੰਤਾ ਪੈਦਾ ਹੁੰਦੀ ਜਦੋਂ ਹੇਰਾ ਫੇਰੀ ਕਰੋਗੇ ਚਿੰਤਾ ਆਏਗੀ ਜਦੋਂ ਧਰਮ ਦੀ ਕਿਰਤ ਕਰੋਗੇ ਚਿੰਤਾ ਹੀ ਨਹੀਂ ਆਏਗੀ ਜਦੋਂ ਬੇਈਮਾਨੀ ਕਰੋਗੇ ਚਿੰਤਾ ਤੋਂ ਕੋਈ ਬਚਾ ਨਹੀਂ ਸਕਦਾ ਕਿਸੇ ਦਾ ਦਿਲ ਦਿਖਾਓਗੇ ਚਿੰਤਾ ਤੋਂ ਕੋਈ ਬਚਾ ਨਹੀਂ ਸਕਦਾ ਰੋਗ ਕਿੱਥੋਂ ਆਏ ਨੇ ਰੋਗ ਆਏ ਸਾਡੀ ਵਿਚਾਰ ਵਿੱਚੋਂ ਰੋਗ ਆਏ ਸਾਡੇ ਆਹਾਰ ਵਿੱਚੋਂ ਜਦੋਂ ਸਾਡਾ ਆਹਾਰ ਵਧੀਆ ਹੋ ਗਿਆ ਰੋਟੀ ਖਾਣ ਲੱਗਿਆ ਸੋਚਿਆ ਕਰੋ ਕਿ ਜਿਹੜੀ ਰੋਟੀ ਖਾ ਰਹੇ ਹਾਂ ਕਿਸੇ ਦਾ ਹੱਕ ਤਾਂ ਨਹੀਂ ਮਾਰਿਆ ਹੋਇਆ ਜੇ ਹੱਕ ਮਾਰ ਕੇ ਰੋਟੀ ਖਾ ਰਹੇ ਮਾਲਪੂੜੇ ਤੇ ਕਦੀ ਰੋਗਾਂ ਤੋਂ ਬਚ ਨਹੀਂ ਸਕੋਗੇ ਕਦੀ ਚਿੰਤਾ ਤੋਂ ਬਚ ਨਹੀਂ ਸਕੋਗੇ ਬਾਬਾ ਨਾਨਕ ਜੀ ਨੇ ਕਿਹਾ ਸੀ ਮਲਕ ਭਾਗੋ ਤੇਰੇ ਵਰਗਿਆਂ ਦੀਆਂ ਰੋਟੀਆਂ ਖਾ ਕੇ ਬੰਦੇ ਦੀ ਮੱਤ ਪੀੜਤ ਹੋ ਜਾਂਦੀ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰੋਟੀ ਖਾਣ ਤੋਂ ਪਹਿਲਾਂ ਸੋਚਿਆ ਕਰੋ ਅੱਜ ਦੀ ਰੋਟੀ ਕਿਸੇ ਦਾ ਹੱਕ ਮਾਰ ਕੇ ਤਾਂ ਨਹੀਂ ਖਾ ਰਹੇ ਅਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਰਹੇ जे हक मार के खा रहे भावे जिनी मर्जी माला फेरी जो तुहानू रोगां तो कोई नहीं बचा सकता, तुहानू चिंता तो कोई नहीं बचा सकता। दुख कित्थों पैदा होए, खसम विसार किए रस भोग तां तन उठ खलोए रोग। रब नू भुला दिता कि बस वधिया वधिया रोटियां चाहिए भावे खो के खा लो, रोग पैदा होणगे। जिन्ने रोग ने ये विचार चो पैदा होंदे ने, माड़ी विचार है तो रोगां तो कोई नहीं बचा सकता, माड़ा आहार है तो रोगां तो कोई नहीं बचा सकता, माड़ा किरदार है तो रोगां तो कोई नहीं बचा सकता। जिन्हों इशनान कहने, इशनान दा अर्थ केवल शरीर ते पानी पाउणा नहीं है, इशनान दा अर्थ है अपने आहार नू, अपनी विचार नू, अपने किरदार नू मैल तो रहत रखना। आहार विचार किरदार नू मैल तो रहत रखना। साड़ी ते विचार ची रखा भरी पई है, सानू चिंता तो कौन बचाएगा। साड़ा आहार भी अज निर्मल नहीं है, सानू कौन चिंता तो रोगों तो बचाएगा। ये दवाइया तुहानू रोगों तो नहीं बचा सकदियां, दवाइया एक भुलेख है, ठीक है, दवाइया की भी लोड़ है। रोगों तो उदों बचोगे, सर्व रोग का औखद नाम वाहेगुरु जी का नाम। वाहेगुरु जी के नाम की परिभाषा बड़ी वड्डी है, वाहेगुरु जी वांगू तुसी परोपकार करो, वाहेगुरु जी वांगू ईमानदार हो जाओ, वाहेगुरु वांगू दूजियां दा भला करो, वाहेगुरु वांगू दूसरियां दी सेवा करो, यह है वाहेगुरु जी का नाम। जदों तुसी वाहेगुरु जी के नाम की रोशनी में चलोगे फिर सोग विजोग विसरसत विसर्जित रोग, जिंदगी चो रोग भी हट जाणगे, सोग भी हट जाणगे, जिंदगी चो दुख मिट जाणगे, जिंदगी च कोई चिंता नहीं रहेगी, कोई गम नहीं रहेगा। पर कदों? ਜਦੋਂ ਤੁਸੀਂ ਵਾਹਿਗੁਰੂ ਜੀ ਦੇ ਪਿਆਰ ਚ ਜੁੜ ਜਾਓਗੇ।
ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ।
ਸਤਿਗੁਰੂ ਜੀ ਉਚੇਚੇ ਤੌਰ ਤੇ ਕਹਿਣਗੇ ਮੇਰੇ ਭਰਾਵੋ, ਭਾਈ ਰੇ, ਭਾਈ ਦਾ ਅਰਥ ਭਰਾ। ਸਤਿਗੁਰੂ ਜੀ ਨੇ ਸਮੁੱਚੀ ਮਾਨਵਤਾ ਨੂੰ ਆਪਣਾ ਭਰਾ ਕਿਹਾ, ਭਾਈ ਮਰਦਾਨਾ ਜੀ ਮੇਰਾ ਭਰਾ ਹੈ। ਸਤਿਗੁਰੂ ਜੀ ਦੇ ਲਈ ਸਾਰੇ ਬਰਾਬਰ ਨੇ, ਕੋਈ ਉੱਚਾ ਕੋਈ ਨੀਵਾਂ ਨਹੀਂ, ਭਾਈ ਰੇ। ਸਾਰਿਆਂ ਨੂੰ ਕਹਿੰਦੇ ਮੇਰੇ ਭਰਾਵੋ, ਗੁਰ ਕਿਰਪਾ ਤੇ ਭਗਤ ਠਾਕੁਰ ਦੀ, ਰੱਬ ਦੀ ਬੰਦਗੀ ਗੁਰੂ ਦੀ ਕਿਰਪਾ ਸਦਕਾ ਹੋਣੀ ਹੈ। ਤੁਸੀਂ ਇਹ ਨਾ ਕਹੋ ਕਿ ਮੈਂ ਘਰ ਛੱਡਤਾ, ਕੰਮ ਛੱਡਤਾ ਤੇ ਹੁਣ ਪਹਾੜ 'ਚ ਬੈਠ ਕੇ ਰੱਬ ਦੀ ਬੰਦਗੀ ਕਰਾਂਗਾ, ਇਵੇਂ ਨਹੀਂ ਹੋਣੀ। ਜਿਵੇਂ ਕੰਮ ਕਾਰ ਛੱਡਤਾ ਹੁਣ ਕਿਸੇ ਖਾਸ ਥਾਂ ਤੇ ਬੈਠ ਕੇ ਰੱਬ ਦੀ ਬੰਦਗੀ ਕਰਾਂਗਾ, ਇੱਦਾਂ ਨਹੀਂ ਹੋਣੀ। ਇਹ ਤਾਂ ਕੰਮ ਹੀ ਬੜਾ ਸੌਖਾ ਰੱਬ ਦੀ ਬੰਦਗੀ ਦਾ। ਰੱਬ ਦੀ ਬੰਦਗੀ ਹੋਣੀ ਗੁਰੂ ਦੀ ਕਿਰਪਾ ਸਦਕਾ। ਹੁਣ ਗੁਰੂ ਦੀ ਕਿਰਪਾ ਕਿਵੇਂ ਵਾਪਰਨੀ? ਸਤਿਗੁਰੂ ਜੀ ਅਗਲੀ ਪਾਵਨ ਪੰਕਤੀ ਅੰਦਰ ਕਹਿ ਰਹੇ ਹਨ,
ਸਤਿਗੁਰ ਵਾਕ ਹਿਰਦੈ ਹਰ ਨਿਰਮਲ।
ਗੁਰੂ ਰੱਬ ਦੀ ਬੰਦਗੀ ਹੋਣੀ ਹੈ ਗੁਰੂ ਕੇ ਵਾਕ ਸਰਵਣ ਕੀਤੇ, ਵਾਕ ਸ਼ਬਦ ਗੁਰੂ ਕੀ ਬਾਣੀ। ਮਾਫ਼ ਕਰਨਾ, ਕਈ ਲੋਕ ਇਹ ਕਹਿੰਦੇ ਜੀ ਰੱਬ ਦਾ ਨਾਮ ਜਪੋ ਬਾਣੀ ਪੜ੍ਹਨ ਦੀ ਲੋੜ ਨਹੀਂ, ਇਹੋ ਜਿਹੀ ਸੋਚ ਵੀ ਚੱਲ ਪਈ ਹੈ। ਕਈ ਥਾਂ ਤੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹੋ, ਅੱਜ ਕੀਰਤਨ ਕਰਨ ਦੀ ਲੋੜ ਨਹੀਂ। ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਬੜੇ ਸਤਿਕਾਰਯੋਗ ਨੇ, ਉਹਨਾਂ ਦੇ ਚਰਨਾਂ ਤੇ ਨਮਸਕਾਰ ਹੈ। ਪਰ ਬਾਣੀ ਸਤਿਗੁਰੂ ਜੀ ਨੇ ਪੜ੍ਹਨ ਲਈ ਦਿੱਤੀ ਹੈ, ਬਾਣੀ ਸਮਝਣ ਲਈ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਤੇ ਰੱਬ ਦੇ ਪਿਆਰ ਜੁੜਾਂਗੇ, ਰੱਬ ਦੀਆਂ ਵਡਿਆਈਆਂ ਦਾ ਪਤਾ ਲੱਗੇਗਾ। ਸਤਿਗੁਰੂ ਜੀ ਕਹਿੰਦੇ ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਗੁਰੂ ਕੇ ਵਾਕ ਰਾਹੀਂ, ਗੁਰੂ ਕੇ ਸ਼ਬਦ ਰਾਹੀਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਸਿੱਖੋ ਰੱਬ ਦੇ ਪਿਆਰ ਚ ਜੁੜਨੇ ਨਾ। ਅਸੀਂ ਕਹਿੰਦੇ ਜੀ ਸਾਡਾ ਮਨ ਵਾਹਿਗੁਰੂ ਜੀ ਵਿੱਚ ਕਿਵੇਂ ਟਿਕੇ? ਮਨ ਨੂੰ ਜੋੜਨ ਦੇ ਲਈ ਬੜੀਆਂ ਜੁਗਤੀਆਂ ਦੱਸਣ ਵਾਲੇ ਵੀ ਲੋਕ ਨੇ, ਹੁਣ ਥਾਂ ਥਾਂ ਕੈਂਪ ਲੱਗਦੇ ਨੇ ਜੁਗਤੀਆਂ ਦੱਸਣ ਦੇ, ਹੈਰਾਨੀ ਦੀ ਗੱਲ, ਕੈਂਪ ਲੱਗਦੇ ਨੇ। ਅਸੀਂ ਵੀ ਕਹਿੰਦੇ ਜੀ ਬਹੁਤ ਵਧੀਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹਦੇ ਅਸੀਂ, ਨਾ ਉਹ ਪੜ੍ਹਨ ਦੀ ਗੱਲ ਕਰਦੇ ਨੇ। ਅਸੀਂ ਕਹਿੰਦੇ ਸ਼ਾਇਦ ਕੋਈ ਸਾਨੂੰ ਬੈਠਣਾ ਦੱਸਦੇ, ਜਿੱਦਾਂ ਸਾਡਾ ਦੁਨਿਆਵੀ ਤੌਰ 'ਤੇ ਨਹੀਂ ਸੁਭਾਅ, ਅਸੀਂ ਪਰਹੇਜ਼ ਨਹੀਂ ਰੱਖਣਾ ਚਾਹੁੰਦੇ, ਅਸੀਂ ਵਰਜਿਸ਼ ਨਹੀਂ ਕਰਨਾ ਚਾਹੁੰਦੇ, ਅਸੀਂ ਕਿਰਤ ਨਹੀਂ ਕਰਨਾ ਚਾਹੁੰਦੇ। ਅਸੀਂ ਕਹਿੰਦੇ ਕੈਪਸੂਲ ਕੋਈ ਦੇ ਦੇਵੇ, ਇੰਜੈਕਸ਼ਨ ਲਾ ਦੇ, ਅਸੀਂ ਤੰਦਰੁਸਤ ਹੋ ਜਾਈਏ, ਟੀਕਾ ਲਾ ਕੇ ਤੰਦਰੁਸਤ ਹੋ ਜਾਈਏ, ਇਹੀ ਹੈ ਨਾ। ਹਾਲਾਂਕਿ ਜੇ ਆਪਾਂ ਕਿਰਤ ਕਰੀਏ, ਜੇ ਆਪਾਂ ਪਰਹੇਜ਼ ਰੱਖੀਏ, ਖਾਣਾ ਪੀਣਾ ਸਾਡਾ ਠੀਕ ਹੋ ਤਾਂ ਰੋਗ ਨਹੀਂ ਆਉਂਦਾ। ਪਰ ਕਈ ਬੰਦੇ ਦੇਖੇ ਕਹਿੰਦੇ ਖਾ ਲਓ ਮਿੱਠਾ ਜਿੰਨਾ ਮਰਜ਼ੀ, ਇੱਕ ਇੰਜੈਕਸ਼ਨ ਲਾ ਲਵਾਂਗੇ ਆਪਾਂ, ਦਵਾਈ ਖਾ ਲਾਂਗੇ, ਕੋਈ ਗੱਲ ਨਹੀਂ। ਮਨੁੱਖ ਦੀ ਸੋਚ ਇੱਦਾਂ ਹੀ ਧਰਮ ਦੀ ਦੁਨੀਆ ਅੰਦਰ ਹੈ। ਬੰਦਾ ਜ਼ਿੰਦਗੀ ਅੰਦਰ ਗੁਰੂ ਕੀ ਬਾਣੀ ਨਹੀਂ ਪੜ੍ਹਨਾ ਚਾਹੁੰਦਾ, ਗੁਰੂ ਕੀ ਬਾਣੀ ਨਹੀਂ ਸੁਣਨਾ ਚਾਹੁੰਦਾ, ਜ਼ਿੰਦਗੀ ਅੰਦਰ ਆਪਣੀ ਚੋਂ ਬੇਈਮਾਨੀ ਨੂੰ, ਔਗਣਾਂ ਨੂੰ ਨਹੀਂ ਤਿਆਗਣਾ ਚਾਹੁੰਦਾ, ਉਹ ਕਹਿੰਦਾ ਕੋਈ ਅੱਖਾਂ ਮੀਟ ਕੇ ਰੱਬ ਨੂੰ ਮਿਲਣ ਦੀ ਜਾਂਚ ਦੱਸ ਦੇ, ਤਾਂ ਕੰਮ ਹੀ ਬੜਾ ਸੌਖਾ। ਮਾੜੀਆਂ ਜੀ ਇੱਥੇ ਅੱਖਾਂ ਟਿਕਾਓ ਜੀ, ਇੱਥੇ ਬਿਰਤੀ ਟਿਕਾਓ, ਰੱਬ ਮਿਲ ਜਾਏਗਾ, ਧਿਆਨ ਜੁੜ ਜਾਏਗਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਹੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਰਕ ਹਿੰਗ ਬੁੱਧ ਵਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ। ਆ ਵਿਧੀਆਂ ਨਾਲ ਰੱਬ ਨਹੀਂ ਮਿਲਣਾ। ਮਿਲਣਾ ਕਿਵੇਂ ਹੈ? ਰੱਬ ਮਿਲਣਾ ਹੈ, ਮਿਲਣਾ ਕਿਵੇਂ ਹੈ? ਸਤਿਗੁਰੂ ਵਾਕ ਹਿਰਦੇ ਹਰ ਨਿਰਮਲ। ਗੁਰੂ ਅਮਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਗੁਰਸਿੱਖੋ ਜੇ ਵਾਹਿਗੁਰੂ ਜੀ ਦੇ ਪਿਆਰ ਚ ਜੁੜਨਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸਮਾਓ। ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਇਹ ਰਤਨ ਹੈ, ਰਤਨ ਇਹਦੇ ਵਿੱਚ ਵਾਹਿਗੁਰੂ ਜੀ ਦੇ ਗੁਣਾਂ ਦੇ ਹੀਰੇ ਜੜੇ ਹੋਏ ਨੇ ਹੀਰੇ। ਜਿਸ ਮਨੁੱਖ ਦੇ ਮਨ 'ਚ ਗੁਰੂ ਕਾ ਸ਼ਬਦ ਵਸ ਗਿਆ, ਜਿਹਦਾ ਮਨ ਗੁਰੂ ਕੇ ਸ਼ਬਦ ਵਿੱਚ ਲਿਵਲੀਨ ਹੋ ਗਿਆ, ਉਹ ਪਰਮਾਤਮਾ 'ਚ ਲਿਵਲੀਨ ਹੋ ਗਿਆ। ਰੱਬ 'ਚ ਲਿਵਲੀਨ ਹੋਣਾ ਅਤੇ ਗੁਰੂ ਕੇ ਸ਼ਬਦਾਂ ਵਿੱਚ ਲਿਵਲੀਨ ਹੋਵੋ। ਗੁਰੂ ਕੇ ਸ਼ਬਦਾਂ ਅਨੁਸਾਰ ਆਪਣੀ ਜ਼ਿੰਦਗੀ ਬਣਾਓ, ਗੁਰੂ ਕੇ ਸ਼ਬਦਾਂ ਅਨੁਸਾਰ ਚੱਲੋ, ਗੁਰੂ ਕੀ ਜੋ ਬਾਣੀ ਦਾ ਉਪਦੇਸ਼ ਉਹਨੂੰ ਮੰਨੀ ਜਾਓ, ਆਪਣੇ ਆਪ ਹੀ ਪਰਮਾਤਮਾ 'ਚ ਲਿਵਲੀਨ ਹੋ ਜਾਓਗੇ, ਆਪਣੇ ਐਟੋਮੈਟਿਕਲੀ। ਇਹੋ ਆ ਸਮਾਓ। ਸਾਹਿਬ ਕਹਿੰਦੇ ਸਤਿਗੁਰ ਵਾਕ ਹਿਰਦੇ ਹਰ ਨਿਰਮਲ। ਜਿਹੜਾ ਵਾਕ ਲੱਭਜ ਇੱਥੇ ਕੱਕੇ ਨੂੰ ਸਿਹਾਰੀ ਹੈ, ਪੜ੍ਹਿਓ। ਜਦੋਂ ਗੁਰੂ ਕੇ ਵਾਕ ਰਾਹੀਂ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵੱਸਦਾ ਜੋ ਬੜਾ ਨਿਰਮਲ ਹੈ। ਜਿੱਥੇ ਵਾਹਿਗੁਰੂ ਜੀ ਦਾ ਨਾਮ ਵੱਸ ਜਾਏਗਾ ਉਹ ਹਿਰਦਾ ਨਿਰਮਲ ਹੋ ਜਾਏਗਾ, ਉਸ ਹਿਰਦੇ ਚੋਂ ਬੁਰਾਈਆਂ ਮਿਟ ਜਾਣਗੀਆਂ, ਉਹ ਹਿਰਦੇ ਚੋਂ ਮੈਲ ਮਿਟ ਜਾਏਗੀ। ਫਿਰ ਕੀ ਹੋਏਗਾ?
ਨਾ ਜਮ ਕਾਣ ਨਾ ਜਮ ਕੀ ਬਾਕੀ।
ਜਿਸ ਮਨੁੱਖ ਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਵੱਸ ਗਿਆ, ਹਿਰਦਾ ਨਿਰਮਲ ਹੋ ਗਿਆ, ਉਹਨੂੰ ਜਮਾਂ ਦਾ ਕੋਈ ਡਰ ਨਹੀਂ ਹੈ। ਆ ਜਮਾਂ ਦੇ ਨਾਂ 'ਤੇ ਬੜੀ ਦੁਨੀਆਂ ਡਰਾਈ ਹੋਈ ਹੈ ਕਿ ਮਰਨ ਤੋਂ ਬਾਅਦ ਜਮ ਆਉਂਦੇ ਨੇ। ਜਮ ਤੇ ਜਿਉਂਦੇ ਜੀ ਜਿਹੜੇ, ਉੱਧਰ ਧਿਆਨ ਹੀ ਕੋਈ ਨਹੀਂ। ਬੰਦੇ ਨੂੰ ਸਵਰਗਾਂ ਦੇ ਨਾਂ 'ਤੇ, ਜਮਾਂ ਦੇ ਨਾਂ 'ਤੇ ਬੜਾ ਗੁੰਮਰਾਹ ਕੀਤਾ ਗਿਆ। ਗੁਰਬਾਣੀ ਕਹਿੰਦੀ ਹੈ ਜ਼ਿੰਦਗੀ ਨੂੰ ਸਵਰਗ ਬਣਾਓ, ਇਹ ਧਰਤੀ ਨੂੰ ਸਵਰਗ ਬਣਾਓ, ਧਰਤੀ ਤੋਂ ਵਧੀਆ ਕੋਈ ਥਾਂ ਨਹੀਂ ਹੈ। ਇਹ ਜ਼ਿੰਦਗੀ ਵਰਗੀ ਕੋਈ ਜ਼ਿੰਦਗੀ ਨਹੀਂ ਸਮੁੱਚੇ ਬ੍ਰਹਿਮੰਡ ਦੇ ਅੰਦਰ। ਜਿਹੜਾ ਇਹ ਜ਼ਿੰਦਗੀ 'ਚ ਨਰਕ ਭੋਗ ਰਿਹਾ ਉਹ ਕਿਹੜੇ ਸਵਰਗਾਂ 'ਚ ਚਲਿਆ ਜਾਏਗਾ? ਜਿਹੜਾ ਇਹ ਜ਼ਿੰਦਗੀ ਅੰਦਰ ਦੁਖੀ ਆ ਉਹ ਭਾਈ ਜਿੱਥੇ ਮਰਜ਼ੀ ਚਲਿਆ ਜਾਏ, ਕਦੀ ਸੁਖੀ ਨਹੀਂ ਹੋ ਸਕਦਾ। ਇਹ ਜ਼ਿੰਦਗੀ 'ਚ ਜੇ ਸੁੱਖ ਮੰਨਣਾ, ਧਰਤੀ ਨੂੰ ਜੇ ਸਵਰਗ ਬਣਾਉਣਾ, ਜ਼ਿੰਦਗੀ ਨੂੰ ਜੇ ਸਵਰਗ ਬਣਾਉਣਾ, ਤਾਂ ਗੁਰੂ ਕੀ ਬਾਣੀ ਦੀ ਰੋਸ਼ਨੀ ਵਿੱਚ ਚੱਲੋ। ਗੁਰਬਾਣੀ ਜੋ ਕਹਿੰਦੀ ਉਹਨੂੰ ਘੁਮਾਓ। ਬਾਣੀ ਪੜ੍ਹਦਿਆਂ ਕਿਆ ਕਰੋ, ਸੋਚਿਆ ਕਰੋ, ਕਿਆ ਗੁਰ ਕਹੇ ਕਰੇ ਹਮ ਕਹਾਂ। ਸਤਿਗੁਰੂ ਜੀ ਕੀ ਕਹਿੰਦੇ ਨੇ, ਅਸੀਂ ਕਰਦੇ ਕੀ ਹਾਂ? ਜ਼ਿੰਦਗੀ ਸਵਰਗ ਬਣ ਜਾਏਗੀ। ਸਾਹਿਬ ਕਹਿੰਦੇ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ, ਉਹਨੂੰ ਜਮਾਂ ਦੀ ਕੋਈ ਮੁਥਾਜਗੀ ਨਹੀਂ, ਉਹ ਨਹੀਂ ਕਿਸੇ ਕੋਲੋਂ ਡਰਦਾ। ਉਹਨਾਂ ਨੇ ਤਾਂ ਪਤਾ ਕੀ ਕਿਹਾ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਜੁੜੇ, ਕਹਿਣਗੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਗਾਰ। ਕਹਿੰਦੇ ਜਮੂਆ ਆਪਾਂ ਘਰਾਂ 'ਚ ਨਹੀਂ ਨੌਕਰ ਰੱਖੇ, ਉਹਨੂੰ ਕਹਿੰਦੇ ਛੋਟੂ ਇੱਧਰ ਗੱਲ ਸੁਣ। ਰੱਬ ਦੇ ਪਿਆਰੇ ਜਮ ਨੂੰ ਕਹਿੰਦੇ ਜਮੂਆ, ਛੋਟੂ ਜਿਹਾ, ਇਹ ਨਗੂੜਾ ਜਿਹਾ, ਜਮ ਦਾ ਕੋਈ ਡਰ ਨਹੀਂ ਉਹਨਾਂ ਨੂੰ। ਕਹਿੰਦੇ ਕਿਹੜੇ ਜਮ ਦੀ ਗੱਲ ਕਰਦੇ ਹੋ? ਆ ਜਮੂਆ ਜਿਸ ਰੱਬ ਨੇ ਬਣਾਇਆ ਸੀ ਤੇ ਰੱਬ ਦੇ ਪਿਆਰ ਜੁੜ ਗਏ, ਹਰੀਕੇ ਲੋਕ ਬਣ ਗਏ, ਸਾਨੂੰ ਜਮ ਦਾ ਕੋਈ ਡਰ ਨਹੀਂ ਹੈ, ਸਾਨੂੰ ਨਰਕਾਂ ਦਾ ਕੋਈ ਡਰ ਨਹੀਂ ਹੈ, ਸਾਨੂੰ ਸਵਰਗਾਂ ਦੀ ਕੋਈ ਲਾਲਸਾ ਨਹੀਂ ਹੈ। ਕਬੀਰ ਸੁਰਗ ਨਰਕ ਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰਾਦ। ਗੁਰਬਾਣੀ ਰਾਹੀਂ ਵਾਹਿਗੁਰੂ ਜੀ ਦੀ ਮੌਜ ਵਿੱਚ ਵਿਚਰਿਆ ਕਰੋ, ਕੋਈ ਜਮ ਤੁਹਾਡੇ ਨੇੜੇ ਨਹੀਂ ਆਏਗਾ। ਜਮ ਜਿਹੜੇ ਨੇ ਵਿਕਾਰ, ਇਹਨਾਂ ਤੋਂ ਕੋਈ ਬਚਣਾ ਬੜਾ ਔਖਾ ਹੈ। ਵੱਡੇ ਵੱਡੇ ਪੰਡਿਤ, ਵੱਡੇ ਵੱਡੇ ਗਿਆਨੀ, ਵੱਡੇ ਵੱਡੇ ਧਨਵਾਨ, ਕੋਈ ਇਹਦੇ ਤੋਂ ਨਹੀਂ ਬਚ ਸਕਦਾ। ਬੜੇ ਪ੍ਰਬਲ ਨੇ ਵਿਕਾਰ, ਅਫਰੇ ਉਹ ਜਮ ਮਾਰਿਆ ਨਾ ਜਾਈ। ਇਹ ਜਿਹੜੇ ਜਮਾਂ ਦੇ ਦੂਤ ਨੇ, ਵਿਕਾਰ ਜਮ ਦੂਤ ਨੇ ਜਿਹੜੇ, ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਕਿ ਤੁਸੀਂ ਆਪਣੇ ਪੈਸੇ ਨਾਲ ਮਾਰ ਲਓਗੇ ਜਾਂ ਤੁਸੀਂ ਆਪਣੇ ਰੁਤਬੇ ਨਾਲ ਜਾਂ ਪੁਲਿਸ ਨਾਲ ਡਰਾ ਲਓਗੇ, ਇਹਨਾਂ ਨੂੰ ਨਹੀਂ ਮਾਰਿਆ ਜਾ ਸਕਦਾ। ਅਫਰੇ ਉਹ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦ ਹੈ ਨੇੜ ਨਾ ਆਈ। ਪਰ ਜੇ ਗੁਰੂ ਕੇ ਸ਼ਬਦ ਨਾਲ ਜੁੜੋਗੇ ਤੁਹਾਡੇ ਨੇੜੇ ਨਹੀਂ ਆਉਣਗੇ। ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਜਦੋਂ ਇਹ ਗੁਰੂ ਦਾ ਸ਼ਬਦ ਸੁਣਦੇ ਤੇ ਦੂਰ ਦੂਰ ਭੱਜਦੇ ਨੇ ਕਿ ਸਾਨੂੰ ਪਰਮਾਤਮਾ ਕੁੱਟੇਗਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਕਾਗਜ਼ ਦਾ ਟੁਕੜਾ ਲੈ ਲਓ, ਉੱਥੇ ਪਾਣੀ ਦੀ ਇੱਕ ਬੂੰਦ ਪਾਓ, ਗਲ ਜਾਏਗਾ। ਪਰ ਉਸੇ ਕਾਗਜ਼ ਦੇ ਟੁਕੜੇ ਨੂੰ ਘਿਓ 'ਚ ਲਬੇੜ ਲਓ, ਫਿਰ ਪਾਣੀ ਪਾਓ, ਫਿਰ ਪਾਣੀ ਦਾ ਕੋਈ ਅਸਰ ਨਹੀਂ ਹੋਏਗਾ। ਰੂੰ ਦਾ ਢੇਰ ਲਗਾ ਦਿਓ, ਮਾੜੀ ਜਿਹੀ ਅੱਗ ਰੱਖੋ, ਸੜ ਜਾਏਗਾ। ਪਰ ਉਹਦੇ 'ਚੋਂ ਥੋੜ੍ਹਾ ਜਿਹਾ ਰੂੰ ਲੈ ਕੇ ਘੁੱਟ ਕੇ ਇੱਕ ਵੱਟੀ ਵੱਟੋ, ਉਹਨੂੰ ਰੱਖ ਦਿਓ ਤੇਲ ਦੇ ਦੀਵੇ 'ਚ, ਫਿਰ ਵੱਟੀ ਨਹੀਂ ਸੜੇਗੀ, ਤੇਲ ਸੜੇਗਾ, ਲੋਕਾਂ ਨੂੰ ਚਾਨਣ ਦੇਵੇਗਾ। ਲੱਕੜੀ ਲੋਹਾ ਲੈ ਲਓ, ਨਿੱਕਾ ਜਿਹਾ ਪੀਸ ਪਾਣੀ 'ਚ ਰੱਖ ਦਿਓ, ਡੁੱਬ ਜਾਏਗਾ। ਪਰ ਉਸੇ ਲੋਹੇ ਨੂੰ ਲੱਕੜ ਨਾਲ ਜੋੜ ਕੇ ਬੇੜੀ ਬਣਾ ਲਓ, ਫਿਰ ਉਹ ਲੋਕਾਂ ਨੂੰ ਵੀ ਤਾਰੇਗੀ। ਕਹਿਣ ਲੱਗੇ ਤੁਸੀਂ ਜ਼ਿੰਦਗੀ 'ਚ ਜੇ ਮਨ ਦੀ ਮੱਤ ਮਗਰ ਵਿਚਰਦੇ ਹੋ ਤਾਂ ਝੱਟ ਗਲ ਜਾਓਗੇ। ਔਗਣ ਵਿਕਾਰ ਬੁਰਾਈਆਂ ਤੁਹਾਡੇ 'ਤੇ ਪ੍ਰਬਲ ਹੋ ਜਾਣਗੀਆਂ। ਦੇਖੋ ਆਪਾਂ ਘਰ ਬਣਾਏ ਰੱਬ ਨੇ ਦਿੱਤੇ ਨੇ, ਘਰਾਂ ਨੂੰ ਸਾਫ਼ ਰੱਖਦੇ ਹਾਂ, ਨਾ ਰੱਖੋ ਤਾਂ ਕੀ ਹੁੰਦਾ? ਕੀੜੇ ਮਕੌੜੇ ਅੰਦਰ ਭੌਣ ਬਣਾ ਲੈਂਦੇ ਨੇ, ਚਿੜੀਆਂ ਕਾਂ ਅੰਦਰ ਆ ਕੇ ਫਿਰ ਆਲਣੇ ਬਣਾਉਣੇ, ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਇਹ ਸਰੀਰ ਵੀ ਸਾਡਾ ਘਰ ਹੈ, ਜਿਵੇਂ ਘਰ ਨੂੰ ਸਾਫ਼ ਰੱਖਦੇ ਹੋ, ਇਵੇਂ ਆਪਣੀ ਵਿਚਾਰ ਨੂੰ ਸਾਫ਼ ਕਰਨ ਦੇ ਲਈ ਰੋਜ਼ ਗਿਆਨ ਦੀ ਬੁਹਾਰੀ ਦਿਆ ਕਰੋ, ਰੋਜ਼ ਗੁਰੂ ਕੀ ਬਾਣੀ ਪੜਿਆ ਕਰੋ। ਕਈ ਲੋਕ ਕਹਿੰਦੇ ਜੀ ਰੋਜ਼ ਬਾਣੀ ਪੜ੍ਹਨ ਦਾ ਕੀ ਅਰਥ ਹੈ? ਉਹਨਾਂ ਪੁੱਛੋ ਰੋਜ਼ ਘਰ ਨੂੰ ਸਾਫ਼ ਕਰਨ ਦਾ ਕੀ ਅਰਥ ਹੈ? ਰੋਜ਼ ਹੀ ਭਾਰੀ ਮਾਰੀ ਚਲੇ ਜਾਂਦੇ, ਉਹਦਾ ਕੀ ਅਰਥ ਹੈ? ਰੋਜ਼ ਕੱਪੜੇ ਧੋਣ ਦਾ ਕੀ ਅਰਥ ਹੈ? ਭਾਂਡੇ ਮਾਂਜਣ ਦਾ ਕੀ ਅਰਥ ਹੈ? ਤੰਦਰੁਸਤੀ ਲਈ ਹੈ ਨਾ। ਰੋਜ਼ ਬਾਣੀ ਪੜ੍ਹਨ ਦਾ ਅਰਥ ਕਿ ਸਾਡਾ ਮਨ ਜਿਹੜਾ 'ਚ ਚੰਗੇ ਵਿਚਾਰ ਪੈਦਾ ਹੋਣ, ਸਾਡਾ ਮਨ ਉੱਚੀ ਸੋਚ ਵੱਲ ਜਾਏ, ਸਾਡੇ ਮਨ 'ਚੋਂ ਬੁਰਾਈਆਂ ਮਿਟ ਸਕਣ, ਔਗਣਾਂ ਤੋਂ ਮੁਕਤ ਹੋ ਸਕੀਏ। ਜਦੋਂ ਤੁਸੀਂ ਔਗਣਾਂ ਤੋਂ ਮੁਕਤ ਹੋ ਗਏ, ਤੁਸੀਂ ਤੇ ਰੱਬ ਦਾ ਰੂਹ ਬਣ ਜਾਓਗੇ। ਰੱਬ ਬਾਹਰ ਨਹੀਂ ਹੈ, ਰੱਬ ਤੁਹਾਡੇ ਅੰਦਰ ਹੈ। ਪਰ ਜਿਵੇਂ ਛੱਪੜ ਦਾ ਪਾਣੀ ਨਹੀਂ ਕੱਖ ਕੰਨ ਨਾਲ ਢੱਕਿਆ ਜਾਂਦਾ,
ਉਹ ਲੁਕ ਜਾਂਦਾ। ਸਾਡੇ ਅੰਦਰ ਬੁਰਾਈਆਂ ਕਰਕੇ ਸਾਡੇ ਅੰਦਰ ਰੱਬੀ ਰੂਪ ਜਿਹੜਾ ਸੀ ਨਾ, ਆਤਮਕ ਰੂਪ, ਉਹ ਲੁਕ ਗਿਆ। ਆਪਾਂ ਉਸ ਔਗਣਾਂ ਦੇ ਬੂਰ ਨੂੰ, ਆਪਾਂ ਉਸ ਔਗਣਾਂ ਦੇ ਕੂੜੇ ਕਰਕਟ ਨੂੰ ਵਾਹਿਗੁਰੂ ਜੀ ਨੂੰ ਯਾਦ ਕਰਕੇ ਰੋਜ਼ ਦੂਰ ਕਰਨਾ, ਗੁਰਬਾਣੀ ਪੜ੍ਹ ਕੇ ਰੋਜ਼ ਦੂਰ ਕਰਨਾ ਉਹਨਾਂ ਬੁਰਾਈਆਂ ਨੂੰ। ਰੋਜ਼ ਪੜੋਗੇ ਅੰਦਰ ਗੁਣ ਪੈਦਾ ਹੋਣਗੇ। ਜਿੱਥੇ ਗੁਣ ਨੇ ਉੱਥੇ ਹੀ ਪਰਮਾਤਮਾ ਬੈਠਾ ਹੋਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਗੁਰੂ ਕੇ ਬਚਨਾਂ ਰਾਹੀਂ ਜਿਹੜਾ ਰੱਬ ਦੇ ਪਿਆਰ ਜੁੜ ਗਿਆ, ਉਹਨੂੰ ਜਮਾਂ ਦੀ ਕੋਈ ਮਥਾਜਗੀ ਨਹੀਂ ਹੈ। ਜਮ ਤੇ ਉਹਦੇ ਨੇੜੇ ਨਹੀਂ ਆਉਂਦੇ, ਉਹਨੇ ਜਮਾਂ ਦਾ ਕੋਈ ਲੇਖਾ ਨਹੀਂ ਦੇਣਾ। ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਕਹਿ ਰਹੇ ਹਨ,
ਹਰ ਗੁਣ ਰਸਨ ਰਵਹੇ ਪ੍ਰਭ ਸੰਗੇ।
ਰੱਬ ਦੇ ਜਿਹੜੇ ਲੋਕ ਨੇ ਪ੍ਰਭ ਸੰਗੇ, ਉਹ ਵਾਹਿਗੁਰੂ ਜੀ ਦੀ ਸੰਗਤ ਵਿੱਚ ਰੋਜ਼ ਬੈਠਦੇ ਨੇ, ਰੋਜ਼ ਰੱਬ ਦੀ ਸੰਗਤ ਰੋਜ਼ ਕਰਦੇ ਨੇ। ਭਾਵ ਉਹਨਾਂ ਦੀ ਸੁਰਤ ਰੱਬ ਦੇ ਪਿਆਰ ਚ ਰੋਜ਼ ਜੁੜਦੀ ਹੈ, ਤੇ ਉਹ ਰੱਬ ਦੇ ਪਿਆਰ ਚ ਜੁੜ ਕੇ ਰੋਜ਼ ਰੱਬ ਦੇ ਗੁਣ ਗਾਉਂਦੇ ਹਨ।
ਜੋ ਤਿਸ ਭਾਵੈ ਸਹਿਜ ਹਰੀ,
ਤੇ ਉਹ ਰੋਜ਼ ਕਹਿੰਦੇ, ਵਾਹਿਗੁਰੂ ਜੀ ਜੋ ਤੁਹਾਨੂੰ ਚੰਗਾ ਹੋ ਰਿਹਾ ਨਾ, ਬਹੁਤ ਵਧੀਆ। ਉਹ ਇਹੀ ਸੋਚਦੇ ਕਿ ਜੋ ਹੋ ਰਿਹਾ ਨਾ, ਇਹ ਵਾਹਿਗੁਰੂ ਜੀ ਦੇ ਪਾਣੀ ਚ ਹੀ ਹੋ ਰਿਹਾ, ਸਹਿਜ ਸੁਤੇ ਸਿੱਧ ਹੋ ਰਿਹਾ ਜੋ, ਇਹ ਰੱਬ ਦੀ ਰਜ਼ਾ ਹੈ, ਕਿਉਂਕਿ ਉਹ ਰੱਬ ਦੇ ਪਿਆਰ ਚ ਜੁੜੇ ਰਹਿੰਦੇ ਹਨ।
ਬਿਨ ਹਰ ਨਾਮ ਬ੍ਰਿਥਾ ਜਗ ਜੀਵਨ,
ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਬਿਰਥ ਹੈ, ਔਗਣਾਂ ਨਾਲ ਜੁੜ ਕੇ ਜ਼ਿੰਦਗੀ ਅਕਾਰਥ ਹੈ, ਬਿਨ ਨਾਵੇਂ ਜੀਵਨ ਬਿਰਥਾ। ਇਸ ਕਰਕੇ ਉਹ ਹਮੇਸ਼ਾ ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਿੰਦੇ ਹਨ।
ਹਰ ਬਿਨ ਨੇਹ ਫਲ ਮੇਕ ਘੜੀ,
ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਜਿਹੜੀ ਇੱਕ ਘੜੀ ਵੀ ਲੰਘਦੀ ਹੈ ਨਾ, ਉਹ ਬਿਰਥਾ ਚਲੇਗੀ। ਮੇਕ ਦਾ ਅਰਥ ਇੱਕ, ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਇੱਕ ਘੜੀ ਵੀ ਅਕਾਰਥ ਚਲੀ ਜਾਂਦੀ ਹੈ, ਬਿਰਥੀ ਚਲੀ ਜਾਂਦੀ। ਤੁਸੀਂ ਜੇ ਥੋੜਾ ਥੋੜਾ ਟਾਈਮ ਬਿਰਥਾ ਕਰਨ ਲੱਗ ਜਾਓ ਨਾ, ਸਿਆਣੇ ਕਹਿੰਦੇ ਥੋੜੀ ਥੋੜੀ ਰੇਤ ਇਕੱਠੀ ਕਰੀ ਜਾਓ ਰੋਜ਼। ਤੁਸੀਂ ਬਾਹਰੋਂ ਜਾਂਦੇ ਆ ਨਾ, ਇੱਕ ਬਾਲਟੀ ਭਰ ਕੇ ਰੇਤ ਦੀ ਘਰ ਲੈ ਜਾਓ, ਰੋਜ਼ ਲਈ ਜਾਓ ਸਾਰੇ ਜੀ, ਕੀ ਹੋਏਗਾ ਫਿਰ? ਘਰ 'ਚ ਰੇਤ ਦਾ ਢੇਰ ਹੀ ਲੱਗ ਜਾਏਗਾ, ਮਾਰੂਥਲ ਬਣ ਜਾਏਗਾ। ਥੋੜਾ ਥੋੜਾ ਬੂੰਦ ਬੂੰਦ ਪਾਣੀ ਦੀ ਇਕੱਠੀ ਹੋਈ ਜਾਏ ਤੇ ਕਿੰਨਾ ਪਾਣੀ ਇਕੱਠਾ ਹੋ ਜਾਂਦਾ, ਤੇ ਜੇ ਥੋੜਾ ਥੋੜਾ ਪਾਣੀ ਡਿੱਗਦਾ ਜਾਏ ਤੇ ਸਹਿਜੇ ਸਹਿਜੇ ਪਾਣੀ ਖਤਮ ਹੋ ਜਾਂਦਾ। ਬਿਲਕੁਲ ਰੋਜ਼ ਤੁਸੀਂ ਰੱਬ ਦੇ ਗੁਣ ਗਾ ਕੇ ਇੱਕ ਇੱਕ ਗੱਲ ਸਿੱਖਣੀ ਸ਼ੁਰੂ ਕਰ ਦਿਓ, ਇੱਕ ਇੱਕ ਰੱਬ ਦੇ ਗੁਣ ਨੂੰ ਜਾਣਨ ਦਾ ਯਤਨ ਕਰੋ, ਤੁਸੀਂ ਗੁਣਾਂ ਦੇ ਸਮੁੰਦਰ ਬਣ ਜਾਓਗੇ। ਤੇ ਰੋਜ਼ ਜੇ ਆਪਣਾ ਸਮਾਂ ਤੁਸੀਂ ਟਾਈਮ ਵੇਸਟ ਕਰਨਾ ਸ਼ੁਰੂ ਕਰਤਾ, ਬਿਰਥਾ ਕਰਨਾ ਸ਼ੁਰੂ ਕਰਤਾ, ਅੱਜ ਨਹੀਂ ਕੱਲ੍ਹ ਕਰਾਂਗੇ, ਕੱਲ੍ਹ ਨਹੀਂ ਪਰਸੋਂ ਕਰਾਂਗੇ, ਫਿਰ ਤੇ ਜ਼ਿੰਦਗੀ ਬਿਰਥਾ ਚਲੀ ਜਾਏਗੀ। ਕੱਲ੍ਹ ਕਦੀ ਨਹੀਂ ਆਇਆ ਜ਼ਿੰਦਗੀ 'ਚ, ਕੱਲ੍ਹ ਤੋਂ ਬਾਅਦ ਫਿਰ ਕੱਲ੍ਹ ਹੈ, ਫਿਰ ਕੱਲ੍ਹ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਉਹ ਕਹਿੰਦੇ ਨੇ ਕਿ ਇੱਕ ਘੜੀ ਵੀ ਜਿਹੜੀ ਹੈ ਨਾ ਰੱਬ ਤੋਂ ਬਿਨਾਂ ਜਿਉਣਾ, ਇਹ ਜ਼ਿੰਦਗੀ ਬਿਰਥਾ ਚਲੀ ਜਾਂਦੀ ਹੈ।
ਐ ਜੀ ਖੋਟੇ ਥਾਹੁਰ ਨਾਹੀਂ ਘਰ ਬਾਹਰ,
ਸਤਿਗੁਰੂ ਜੀ ਕਹਿੰਦੇ ਦੁਨੀਆਂ ਦੇ ਲੋਕੋ ਜਿਹੜੇ ਖੋਟੇ ਨੇ ਮਨ ਕਰਕੇ, ਬਾਹਰੋਂ ਬੜੇ ਚਿੱਟੇ ਕੱਪੜੇ ਪਾਏ ਮੇਰੇ ਵਾਂਗੂ, ਅੰਦਰ ਖੋਟ ਭਰੀ ਹੋਈ ਹੈ। ਜ਼ਰੂਰੀ ਨਹੀਂ ਚਿੱਟੇ ਕੱਪੜਿਆਂ ਵਾਲੇ ਸਾਰੇ ਚਿੱਟੇ ਹੋਣ, ਕਈ ਵਾਰੀ ਹੁੰਦਾ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੇ ਹਨ। ਤੀਰਥਾਂ ਤੇ ਰਹਿ ਕੇ ਵੀ ਬਗਲੇ ਜਿਹੜੇ ਨੇ ਉਹ ਡੱਡੀਆਂ ਮੱਛੀਆਂ ਖਾਂਦੇ ਨੇ। ਕਹਿਣ ਲੱਗੇ ਜਿਹੜੇ ਮਨ ਕਰਕੇ ਖੋਟੇ ਨੇ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਖੋਟਿਆਂ ਨੂੰ ਨਾ ਘਰ 'ਚ ਥਾਂ ਤੇ ਨਾ ਬਾਹਰ ਥਾਂ। ਭਾਵੋ ਘਰ 'ਚ ਵੀ ਕਦੀ ਨਿਸ਼ਚਿੰਤ ਨਹੀਂ ਰਹਿੰਦੇ, ਬਾਹਰ ਵੀ ਕਦੀ ਨਿਸ਼ਚਿੰਤ ਨਹੀਂ। ਘਰ 'ਚ ਵੀ ਬੈਠੇ ਚਿੰਤਾ ਕਰੀ ਜਾਣਗੇ, ਵੱਡੇ ਵੱਡੇ ਘਰ ਨੇ ਕੋਲ, ਵੱਡੇ ਵੱਡੇ ਰੁਤਬੇ ਨੇ ਕੋਲ, ਘਰ 'ਚ ਬੈਠੇ ਉਹਨਾਂ ਨੂੰ ਫਿਕਰ ਮਾਰੀ ਜਾਂਦਾ, ਘਰ 'ਚ ਬੈਠੇ ਉਹ ਚਿੰਤਾ ਕਰੀ ਜਾਂਦੇ ਨੇ। ਸਾਹਿਬ ਕਹਿੰਦੇ ਜਿਹੜੇ ਖੋਟੇ ਨੇ ਉਹਨਾਂ ਨੂੰ ਨਾ ਘਰ 'ਚ ਕਿਤੇ ਸੁੱਖ ਹੈ ਤੇ ਨਾ ਬਾਹਰ ਕਿਤੇ ਸੁੱਖ, ਹਮੇਸ਼ਾ ਉਹ ਭਟਕਦੇ ਰਹਿੰਦੇ ਹਨ।
ਨਿੰਦਕ ਗਤ ਨਹੀਂ ਕਾਈ,
ਨਿੰਦਕ ਦਾ ਅਰਥ ਹੁੰਦਾ ਜਿਹੜਾ ਬਿਨਾਂ ਕਾਰਨ ਤੋਂ ਕਿਸੇ ਦੇ ਔਗਣ ਥੋਸ਼ੀ ਜਾਏ। ਰੱਬ ਦੇ ਪਿਆਰੇ ਰੱਬ ਦੇ ਪਿਆਰ ਜੁੜ ਕੇ ਗੁਣਾਂ ਦੇ ਧਾਰਨੀ ਬਣ ਕੇ ਸਤਿਕਾਰਯੋਗ ਹੋ ਜਾਂਦੇ ਨੇ। ਦੇਖੋ ਬਹੁਤ ਸਾਰੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਮਾਨਵਤਾ ਦੀ ਸੇਵਾ ਕੀਤੀ, ਰੱਬੀ ਗੁਣਾਂ ਦੇ ਧਾਰਨੀ ਬਣੇ ਤੇ ਦੁਨੀਆਂ ਉਹਨਾਂ ਦਾ ਸਤਿਕਾਰ ਕਰਦੀ ਹੈ। ਤੇ ਕੁਝ ਲੋਕ ਜਿਹੜੇ ਨੇ ਉਹ ਅੱਡੇ ਉੱਚੇ ਤੇ ਉੱਠ ਨਹੀਂ ਸਕਦੇ, ਉਹ ਸੋਚਦੇ ਸਰ ਕੱਪੜੇ ਪਾਇਆ ਜਾਂ ਪੈਸੇ ਨਾਲ ਹੀ ਜਾਂ ਭੇਖ ਕੀਤੇ ਨੇ ਉੱਚੇ ਉੱਠ ਜਾਂਗੇ, ਫਿਰ ਉਹਨਾਂ ਦੀ ਨਿੰਦਾ ਕਰਦੇ ਨੇ, ਉਹਨਾਂ ਨੂੰ ਬੁਰਾ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਹੜੇ ਨਿੰਦਕ ਲੋਕ ਨੇ, ਭਲੇ ਲੋਕਾਂ ਨੂੰ ਬੁਰਾ ਕਹਿਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਤਾਂ ਕਿਤੇ ਉੱਚੀ ਥਾਂ ਹੀ ਨਹੀਂ ਮਿਲਦੀ, ਉਹ ਆਤਮਕ ਤੌਰ ਤੇ ਡਿੱਗੇ ਰਹਿੰਦੇ ਨੇ। ਨਿੰਦਾ ਭਲੀ ਕਿਸੇ ਕੇ ਨਾਹੀਂ, ਕਿਸੇ ਵੀ ਵਿਅਕਤੀ ਦੀ ਨਿੰਦਾ ਚੰਗੀ ਨਹੀਂ ਹੈ। ਜਦੋਂ ਅਸੀਂ ਕਿਸੇ ਨੂੰ ਨਿੰਦਾ ਕਰਦੇ ਹਾਂ, ਨਿੰਦਾ ਅਰਥ ਬਿਨਾਂ ਕਾਰਨ ਤੋਂ ਕਿਸੇ 'ਚੋਂ ਬੁਰਾਈਆਂ ਕੱਢਣੀਆਂ, ਸਾਡਾ ਇੱਕ ਸੁਭਾਅ ਬਣ ਗਿਆ, ਅਸੀਂ ਆਪਣੇ ਧੜੇ ਨੂੰ ਪਿਆਰਾ ਰੱਖਦੇ ਹਾਂ। ਦੂਜੇ ਧੜੇ ਵਾਲਾ ਵਧੀਆ ਵੀ ਹੋਏ ਨਾ, ਅਸੀਂ ਉਹਦੀ ਬੁਰਾਈ ਕਰਨੀ ਕਰਨੀ, ਕਿਉਂਕਿ ਉਹ ਸਾਡੇ ਧੜੇ ਦਾ ਨਹੀਂ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਨਾਨਕ ਜੀ ਨੇ ਤੇ ਦੂਜਿਆਂ 'ਚੋਂ ਵੀ ਚੰਗੇ ਲੱਭ ਲਏ। ਸਾਡੇ ਕੋਲ ਬਿਰਤੀ ਆਉਣੀ ਚਾਹੀਦੀ ਗੁਣ ਨਾਲ ਜੁੜਨ ਦੀ, ਧੜੇ ਨਾਲ ਜੁੜਨ ਦੀ ਨਹੀਂ। ਜਿੱਥੇ ਕੋਈ ਗੁਣਵਾਨ ਮਿਲੇ ਉਹਦੀ ਕਦਰ ਕਰੋ, ਗੁਣਾਂ ਦੀ ਕਦਰ ਹੀ ਰੱਬ ਦੀ ਸਿਫਤ ਸਲਾਹ ਹੈ। ਜਿੱਥੇ ਤੁਸੀਂ ਗੁਣਾਂ ਦੀ ਵਿਰੋਧਤਾ ਕਰੋਗੇ ਰੱਬ ਦੀ ਵਿਰੋਧਤਾ ਕਰ ਰਹੇ ਹੋ। ਗੁਣਾਂ ਵਾਲੇ ਸਾਰੇ ਥਾਵਾਂ ਤੇ ਮਿਲ ਜਾਣਗੇ, ਜਿੱਥੇ ਜਾਓਗੇ ਹਰ ਥਾਂ ਤੇ ਮਿਲ ਜਾਣਗੇ। ਸਾਨੂੰ ਗੁਣ ਪਿਆਰੇ ਹੋਣੇ ਚਾਹੀਦੇ ਨੇ। ਸਾਂਝ ਕੀ ਜੈ ਗੁਣਾ ਕੇਰੀ ਛਾਟ ਔਗਣ ਚੱਲੀ ਹੈ। ਜੇ ਆਪਣੇ ਬੰਦੇ ਚ ਵੀ ਔਗਣ ਹੈ ਤੇ ਉਹਨੂੰ ਛੱਡ ਦਿਓ, ਬਗਾਨੇ ਚ ਜੇ ਗੁਣ ਹੈ ਤੇ ਉਹਦਾ ਪਿਆਰ ਲੈ ਲਓ। ਪਰ ਅਸੀਂ ਕਹਿੰਦੇ ਆਪਣਾ ਹੈ ਜਾਂ ਔਗਣਾ ਵਾਲਾ ਤੇ ਇਹਨੂੰ ਜੱਫੀ ਪਾਈ ਰੱਖੋ ਤੇ ਦੂਜਾ ਗੁਣਾ ਵਾਲਾ ਤੇ ਉਹਦੀ ਵਿਰੋਧਤਾ ਹੀ ਕਰੀ ਜਾਓ, ਇਹ ਬੁਰਾਈ ਹੈ ਸਾਡੀ। ਸਤਿਗੁਰੂ ਜੀ ਕਹਿੰਦੇ ਜਿਹੜੇ ਇਹੋ ਜਿਹੇ ਨਿੰਦਕ ਬਿਰਤੀ ਵਾਲੇ ਨੇ ਉਹਨਾਂ ਦੀ ਤੇ ਮੱਤ ਹੀ ਬੜੀ ਡਿੱਗੀ ਹੋਈ ਹੈ। ਉਹਨਾਂ ਨੂੰ ਤੇ ਕਹਿਣਾ ਕੀ ਹੈ, ਉਹ ਘਰ ਚ ਰਹਿਣ, ਬਾਹਰ ਰਹਿਣ, ਕਿਤੇ ਸੁੱਖ ਨਹੀਂ ਮਾਣ ਸਕਦੇ।
ਰੋਸ ਕਰੈ ਪ੍ਰਭ ਬਖਸ਼ ਨਾ ਮਿਟੈ।
ਦੇਖੋ ਉਹ ਰੱਬ ਨੇ ਵਡਿਆਈਆਂ ਦਿੱਤੀਆਂ ਨੇ, ਕੋਈ ਸਤਿਕਾਰਯੋਗ ਹੈ, ਉਹ ਰੱਬ ਦੀ ਦਿੱਤੀ ਹੋਈ ਦਾਤ ਹੈ। ਉਹ ਰੱਬ ਦੀ ਬੰਦਗੀ ਕਰਕੇ, ਮਾਨਵਤਾ ਦੀ ਸੇਵਾ ਕਰਕੇ ਲੋਕਾਂ ਦਾ ਸਤਿਕਾਰ ਲੈ ਰਿਹਾ, ਰੱਬ ਦੀ ਵਡਿਆਈ ਹੈ ਬਈ, ਆਪਣੇ ਯਤਨ ਨਾਲ ਨਹੀਂ ਮਿਲ ਸਕਦੀ। ਪਰ ਕੁਝ ਲੋਕੀ ਉਹਨਾਂ ਦੀ ਬਰਾਬਰਤਾ ਤਾਂ ਨਹੀਂ ਕਰ ਸਕਦੇ, ਨਿੰਦਾ ਕਰਦੇ ਨੇ, ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ, ਪਰ ਮਨ ਵਿੱਚ ਬੜੇ ਦੁਖੀ ਰਹਿੰਦੇ ਨੇ। ਉਹਨਾਂ ਵੱਲ ਦੇਖ ਕੇ ਐਵੇਂ ਦੰਦ ਕਰੀਚੀ ਜਾਣਗੇ, ਐਵੇਂ ਮੱਥੇ ਟਕਾ ਰਹੇ ਨੇ, ਜਾਂ ਐਵੇਂ ਦੇਖੋ ਜੀ ਬੜਾ ਚੌਧਰੀ ਬਣਿਆ ਬੈਠਾ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਬੰਦੇ ਰੋਸ ਕਰੀ ਜਾਣ, ਪਰ ਰੱਬ ਉਹਨਾਂ ਦੀ ਗੱਲ ਨੂੰ ਨਹੀਂ ਸੁਣਦਾ। ਰੱਬ ਨੇ ਤੇ ਉਹਨੂੰ ਦੇਖਣਾ ਜਿਹੜਾ ਜ਼ਿੰਦਗੀ ਅੰਦਰ ਗੁਣਾਂ ਦਾ ਧਾਰਨੀ ਹੈ, ਮਾਨਵਤਾ ਦੀ ਜਿਹੜਾ ਸੇਵਾ ਕਰ ਰਿਹਾ ਹੈ।
ਨਿਤ ਨਿਤ ਚੜ੍ਹੈ ਸਵਾਈ।
ਰੱਬ ਦੇ ਪਿਆਰਿਆਂ ਦੀ, ਜਾਂ ਐਵੇਂ ਕਹਿ ਲਓ ਜਿਹੜੇ ਰੱਬ ਦੇ ਲੋਕ ਨੇ, ਉਹਨਾਂ ਦੀ ਵਡਿਆਈ ਨਿਤ ਦੂਣ ਸਵਾਈ ਵੱਧਦੀ ਰਹਿੰਦੀ ਹੈ। ਉਹ ਤੇ ਕਹਿੰਦੇ ਨਿੰਦੋ ਲੋਗੋ ਮੋਗੋ, ਨਿੰਦੋ ਨਿੰਦਾ ਜਨਕੋ ਖਰੀ ਪਿਆਰੀ, ਜਿੰਨੀ ਮਰਜ਼ੀ ਨਿੰਦਾ ਕਰੀ ਜਾਓ। ਉਹਨਾਂ ਨੂੰ ਨਿੰਦਕਾਂ ਦਾ ਕੋਈ ਡਰ ਨਹੀਂ ਹੁੰਦਾ, ਉਹਨਾਂ ਨੂੰ ਪਤਾ ਕਿ ਰੱਬ ਨੇ ਇਹਨਾਂ ਨੂੰ ਮੱਤ ਹੀ ਇਹੋ ਜਿਹੀ ਦਿੱਤੀ ਹੋਈ ਹੈ, ਇਹੋ ਜਿਹੀ ਮੱਤ ਦੇ ਧਾਰਨੀ ਨੇ। ਇਸ ਕਰਕੇ ਰੱਬ ਉਹਨਾਂ ਦੀ ਵਡਿਆਈ ਨੂੰ ਨਿਤ ਹੋਰ ਦੂਣ ਸਵਾਈ ਵਧਾਉਂਦਾ ਹੈ।
ਐ ਜੀ ਗੁਰ ਕੀ ਦਾਤ ਨਾ ਮੇਟਾ ਕੋਈ।
ਸਤਿਗੁਰੂ ਜੀ ਕਹਿੰਦੇ ਭਰਾਵੋ, ਜੇ ਗੁਰਬਾਣੀ ਨਾਲ ਜੁੜ ਜਾਓਗੇ, ਗੁਰੂ ਦੇ ਚਰਨਾਂ ਨਾਲ ਜੁੜ ਜਾਓਗੇ, ਜੋ ਗੁਰੂ ਨੇ ਬਖਸ਼ਿਸ਼ ਕਰਨੀ ਉਹ ਤੁਹਾਡੇ ਕੋਲ ਖੋ ਨਹੀਂ ਸਕੇਗਾ। ਤੁਹਾਡੇ ਰੁਪਈਏ ਖੋਏ ਜਾ ਸਕਦੇ ਨੇ, ਤੁਹਾਡਾ ਰੁਤਬਾ ਖੋਇਆ ਜਾ ਸਕਦਾ, ਤੁਹਾਡਾ ਘਰ ਖੋਇਆ ਜਾ ਸਕਦਾ, ਪਰ ਜੋ ਗੁਰੂ ਨੇ ਦਾਤ ਦਿੱਤੀ ਉਹਨੂੰ ਕੋਈ ਨਹੀਂ ਖੋ ਸਕਦਾ। ਗੁਰੂ ਪਾਸੋਂ ਦਾਤ ਲਓ, ਜੋ ਗੁਰੂ ਦੇਵੇਗਾ ਉਹ ਸਦਾ ਹੀ ਤੁਹਾਡੇ ਕੋਲ ਰਹੇਗਾ। ਜੋ ਲੋਕਾਂ ਦੀ ਖੁਸ਼ਾਮਦ ਕਰਕੇ ਲਓਗੇ, ਜੋ ਚੋਰੀ ਕਰਕੇ ਲਓਗੇ, ਜੋ ਠੱਗੀ ਬੇਈਮਾਨੀ ਕਰਕੇ ਲਓਗੇ, ਖੋਇਆ ਜਾਏਗਾ, ਉਹਦੀ ਚਿੰਤਾ ਰਹੇਗੀ। ਪਰ ਜੋ ਗੁਰੂ ਦਾਤ ਦੇਵੇਗਾ ਨਾ, ਜੋ ਵੀ, ਉਹਨੂੰ ਕੋਈ ਖੋ ਨਹੀਂ ਸਕਦਾ।
ਮੇਰੇ ਠਾਕੁਰ ਆਪ ਦਿਵਾਈ।
ਇਹ ਵਾਹਿਗੁਰੂ ਜੀ ਆਪ ਗੁਰੂ ਦੇ ਰਾਹੀਂ ਦਾਤ ਦੇ ਰਿਹਾ, ਉਹ ਪ੍ਰਮਾਤਮਾ ਆਪ ਹੀ ਬਖਸ਼ਿਸ਼ ਕਰ ਰਿਹਾ, ਤੇ ਜਿਹੜੀ ਪ੍ਰਮਾਤਮਾ ਦੀ ਬਖਸ਼ ਹੈ, ਤੇਰੀ ਬਖਸ਼ ਨਾ ਮੇਟੈ ਕੋਈ, ਉਸ ਬਖਸ਼ ਨੂੰ ਕੋਈ ਮੇਟ ਨਹੀਂ ਸਕਦਾ।
ਨਿੰਦਕ ਨਰ ਕਾਲੇ ਮੁਖ ਨਿੰਦਾ।
ਜਿਹੜੇ ਨਿੰਦਕ ਨੇ ਉਹਨਾਂ ਦਾ ਮੂੰਹ ਕਾਲਾ ਰਹਿੰਦਾ, ਨਿੰਦਾ ਕਰ ਕਰਕੇ ਲੋਕਾਂ ਦੀਆਂ ਜੋ ਬੁਰਾਈਆਂ ਦੀ ਮੈਲ ਆਪਣੇ ਤੇ ਆਪਾਂ ਚਾੜੀ ਚੰਦੇ ਜਾਏ। ਗੁਰੂ ਕਾ ਇੱਕ ਬਚਨ ਹੈ ਕਿ ਨਿੰਦਕ ਹਮਾਰੇ ਕਪੜੇ ਧੋਵੇ, ਜਿਵੇਂ ਕੱਪੜੇ ਧੋ ਕੇ ਮੈਲ ਨਹੀਂ ਲੱਥਦੀ, ਅਸੀਂ ਲੋਕਾਂ ਦੀ ਮੈਲ ਆਪਣੇ ਆਪ ਤੇ ਚਾੜੀ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਕਿ ਨਿੰਦਾ ਕਦੀ ਕਿਸੇ ਦੀ ਕਰਨੀ ਨਹੀਂ ਚਾਹੀਦੀ। ਸਾਹਿਬ ਜੀ ਕਹਿੰਦੇ ਨਿੰਦਕ ਦਾ ਮੁੱਖ ਇੱਥੇ ਵੀ ਤੇ ਦਰਗਾਹ ਚ ਵੀ ਕਾਲਾ ਹੁੰਦਾ ਹੈ।
ਜਿਨ ਗੁਰ ਕੀ ਦਾਤ ਨਾ ਪਾਈ।
ਜਿਹਨੂੰ ਗੁਰੂ ਦੀ ਦਾਤ ਚੰਗੀ ਨਹੀਂ ਲੱਗੀ, ਚਾਹੀਦਾ ਤੇ ਹੈ ਕਿ ਗੁਰੂ ਪਾਸੋਂ ਆਪਾਂ ਬਖਸ਼ਿਸ਼ ਲੈਣ ਲਈ ਆਈਏ। ਪਰ ਆਪਾਂ ਜੇ ਗੁਰੂ ਦੀ ਬਖਸ਼ਿਸ਼ ਤਾਂ ਪ੍ਰਾਪਤ ਨਹੀਂ ਕਰਦੇ, ਚਲਾਕੀਆਂ ਚਿਤਰਾਈਆਂ ਹੇਰਾ ਫੇਰੀਆਂ ਠੱਗੀਆਂ ਠੋਰੀਆਂ ਰਹੀ ਚਾਹੁੰਦੇ ਕਿ ਦਾਤ ਮਿਲ ਜਾਏਗੀ, ਇੱਦਾਂ ਦਾਤ ਨਹੀਂ ਮਿਲੇਗੀ। ਇਸ ਕਰਕੇ ਜਿਹੜਾ ਨਿੰਦਕ ਹੈ ਉਹ ਹਮੇਸ਼ਾ ਮੂੰਹ ਕਾਲੀ ਨਾਲ ਵਿਚਰਦਾ ਹੈ।
ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੇ।
ਸਤਿਗੁਰੂ ਜੀ ਕਹਿੰਦੇ ਜਿਹੜਾ ਵਾਹਿਗੁਰੂ ਜੀ ਦੀ ਸ਼ਰਨ ਚ ਡਿੱਗ ਪੈਂਦਾ, ਵਾਹਿਗੁਰੂ ਜੀ ਬੜੇ ਬਖਸ਼ਿੰਦ ਨੇ, ਬੜੇ ਦਿਆਲੂ ਨੇ। ਹਰ ਬੰਦਾ ਜ਼ਿੰਦਗੀ ਚ ਭੁੱਲ ਕਰ ਸਕਦਾ, ਅਸੀਂ ਵੀ ਕਰਦੇ ਹਾਂ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਭੁੱਲਣ ਅੰਦਰ ਸਭ ਕੋ। ਹਰ ਬੰਦਾ ਜ਼ਿੰਦਗੀ ਚ ਗਲਤੀ ਕਰ ਸਕਦਾ, ਇਹ ਕੋਈ ਦਾਵਾ ਨਹੀਂ ਕਰਦਾ ਕਿ ਮੈਂ ਗਲਤੀ ਨਹੀਂ ਕੀਤੀ। ਪਰ ਜਿਹੜਾ ਗਲਤੀ ਕਰਨ ਤੋਂ ਬਾਅਦ ਵਾਹਿਗੁਰੂ ਜੀ ਦੇ ਚਰਨਾਂ ਚ ਡਿੱਗ ਪਏ, ਭਾਵੇਂ ਉਹ ਕਿਸ ਤਰ੍ਹਾਂ ਦੇ ਵੀ ਹੈ, ਵਾਹਿਗੁਰੂ ਜੀ ਦੇ ਇੱਕ ਸੁਭਾਅ ਚ ਸਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। ਵਾਹਿਗੁਰੂ ਜੀ ਬੜੇ ਬਖਸ਼ੰਦ ਨੇ, ਡਰਿਆ ਨਾ ਕਰੋ ਵਾਹਿਗੁਰੂ ਜੀ ਤੋਂ। ਵਾਹਿਗੁਰੂ ਜੀ ਕੋਲ ਆ ਕੇ ਆਪਣਾ ਦਿਲ ਰੱਖ ਦਿਓ, ਆਪਣੀਆਂ ਬੁਰਾਈਆਂ ਦੱਸ ਦਿਓ, ਆਪਾਂ ਤੇ ਆਪਣੀਆਂ ਚੰਗਿਆਈਆਂ ਦੱਸਦੇ, ਅਰਦਾਸ ਨੇ ਮਹਾਰਾਜ ਜੀ ਇੰਨੀ ਸੇਵਾ ਕੀਤੀ, ਇੰਨੇ ਪਾਠ ਕਰੇ, ਕਦੀ ਬੁਰਾਈਆਂ ਵੀ ਦੱਸਿਆ ਕਰੀਏ। ਵਾਹਿਗੁਰੂ ਜੀ ਬੜਾ ਦਿਆਲੂ ਹੈ, ਉਹ ਆਪਣੇ ਗਲੇ ਲਗਾ ਲਵੇਗਾ।
ਬਿਲਮ ਨਾ ਅਧੂਆ ਰਾਈ।
ਬਿਲਮ ਹੁੰਦਾ ਦੇਰੀ, ਅਧੂਆ ਮੈਣਾ ਹੁੰਦਾ ਅੱਧੀ ਰਾਈ, ਜਿਹਨੂੰ ਰਾਈ ਦਾ ਦਾਣਾ ਕਹਿੰਦੇ ਆ। ਵਾਹਿਗੁਰੂ ਜੀ ਬਖਸ਼ਣ ਲੱਗਿਆ ਅੱਧੀ ਰਾਈ ਜਿੰਨਾ ਸਮਾਂ ਨਹੀਂ ਲਾਉਂਦਾ, ਝੱਟ ਤੋਂ ਝੱਟ ਬਖਸ਼ ਦਿੰਦਾ ਵੱਡੇ ਵੱਡੇ ਪਾਪੀਆਂ ਨੂੰ। ਅਜਾਮਲ ਪਾਪੀ ਗਦ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਸਤਿਗੁਰੂ ਜੀ ਕਹਿੰਦੇ ਕਿ ਵਾਹਿਗੁਰੂ ਜੀ ਇੱਕ ਖਿੰਨ ਵਿੱਚ ਮਨੁੱਖ ਨੂੰ ਬਖਸ਼ ਦਿੰਦਾ ਹੈ।
ਆਨੰਦ ਮੂਲ ਨਾਥ ਸਿਰ ਨਾਥਾ।
ਉਹ ਵਾਹਿਗੁਰੂ ਜੀ ਆਨੰਦ ਦਾ ਘਰ ਹੈ, ਮੂਲ ਹੈ, ਉਹ ਵਾਹਿਗੁਰੂ ਜੀ ਸਾਰਿਆਂ ਦਾ ਮਾਲਕ ਹੈ, ਅਨਾਥਾਂ ਦਾ ਨਾਥ, ਨਾਥਾਂ ਦਾ ਵੀ ਉਹ ਨਾਥ ਹੈ।
ਸਤਿਗੁਰ ਮੇਲ ਮਿਲਾਈ,
ਸਾਡੇ ਸਤਿਗੁਰ ਜੀ ਨੇ ਸਾਨੂੰ ਉਸ ਪਰਮਾਤਮਾ ਨਾਲ ਜੋੜ ਦਿੱਤਾ। ਸਾਰੇ ਪਿਆਰ ਨਾਲ ਕਹੋ ਜੀ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਗੁਰਵਡ
ਵਾਹ।
ਜਿਸ ਸਤਿਗੁਰੂ ਜੀ ਨੇ ਸਿਰਫ ਪਰਮਾਤਮਾ ਨਾਲ ਜੋੜਿਆ, ਕਿਸੇ ਮਨੁੱਖ ਨਾਲ ਨਹੀਂ ਜੁੜਨਾ, ਕਿਤੇ ਪੱਥਰਾਂ ਨੂੰ ਮੱਥੇ ਨਹੀਂ ਟੇਕਣੇ, ਪਸ਼ੂਆਂ ਦੀ ਪੂਜਾ ਨਹੀਂ ਕਰਨੀ, ਵਹਿਮਾਂ ਭਰਮਾਂ ਚ ਨਹੀਂ ਪੈਣਾ, ਕਬਰਾਂ ਨੂੰ ਨਹੀਂ ਪੂਜਣਾ, ਬੁੱਤਾਂ ਨੂੰ ਨਹੀਂ ਪੂਜਣਾ, ਕੋਈ ਭੂਤ ਪ੍ਰੇਤ ਨਹੀਂ ਹੈ, ਕੇਵਲ ਪਰਮਾਤਮਾ ਦੇ ਪਿਆਰ ਜੁੜੋ, ਕੋਈ ਤੁਹਾਡਾ ਕੁਝ ਨਹੀਂ ਵਿਗਾੜੇਗਾ। ਐਸੇ ਗੁਰੂ ਤੋਂ ਬਲਿਹਾਰ ਜਾਇਆ ਕਰੋ। ਜੇ ਸਤਿਗੁਰੂ ਜੀ ਨੇ ਸਿਰਫ ਤਾਂ ਸਿਰਫ ਇੱਕੋ ਗੱਲ ਕੀ, ਜਪੋ ਤਾਂ ਇੱਕੋ ਨਾਮ। ਜੇ ਸਤਿਗੁਰੂ ਜੀ ਨੇ ਕਿਹਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਇਹੋ ਜਿਹੇ ਗੁਰੂ ਤੋਂ ਤੇ ਸਦਾ ਬਲਹਾਰ ਜਾਣਾ ਚਾਹੀਦਾ। ਗੁਰੂ ਤੋਂ ਬਲਹਾਰ ਜਾਣ ਲਈ ਸਵੇਰੇ ਸਾਂ ਬਾਣੀ ਪੜ੍ਹ ਲਿਆ ਕਰੋ। ਤੁਸੀਂ ਗੁਰੂ ਤੋਂ ਬਲਿਹਾਰ ਜਾਓਗੇ, ਆਪਣੇ ਆਪ ਜੀਵਨ ਸਫਲ ਹੋ ਜਾਏਗਾ। ਜਿਸ ਸਤਿਗੁਰੂ ਜੀ ਨੇ ਸਾਨੂੰ ਭੂਲੇ ਮਾਰਗ ਜਿਹਨੇ ਬਤਾਇਆ, ਦੁਨੀਆਂ ਚ ਨਜ਼ਰ ਮਾਰੋ, ਬੰਦੇ ਪਸ਼ੂਆਂ ਦੀ ਪੂਜਾ ਕਰੇ ਹੋਵੇ, ਬੰਦਾ ਤੇ ਪੂਜਾ ਪਸ਼ੂਆਂ ਦੀ ਕਰੇ ਉਹ ਬੰਦਾ ਹੈ, ਹੋਏ ਬੰਦਾ ਤੇ ਪੱਥੇ ਮੱਥੇ ਪੱਥਰਾਂ ਨੂੰ ਟੇਕੇ, ਹੋਏ ਬੰਦਾ ਤੇ ਐਵੇਂ ਮਿੱਟੀ ਦੀਆਂ ਢੇਰੀਆਂ ਨੂੰ ਮੱਥੇ ਟੇਕੀ ਜਾਏ, ਸੱਪਾਂ ਦੀ ਪੂਜਾ ਕਰੀ ਜਾਏ, ਭੂਤਾਂ ਪ੍ਰੇਤਾਂ ਦੀ ਪੂਜਾ ਕਰੀ ਜਾਓ, ਬੰਦਾ ਕੋਈ? ਸਾਨੂੰ ਵਾਹਿਗੁਰੂ ਜੀ ਦੇ ਪਿਆਰ ਚ ਜੋੜਿਆ, ਕੇਵਲ ਪਰਮਾਤਮਾ ਦੇ ਪਿਆਰ। ਕਹਿਣ ਲੱਗੇ ਗੁਰੂ ਦੀ ਕਿਰਪਾ ਸਦਕਾ ਆਪਾਂ ਪਰਮਾਤਮਾ ਦੇ ਪਿਆਰ ਚ ਜੁੜੇ ਹਾਂ।
ਐ ਜੀ ਸਦਾ ਦਇਆਲ ਦਇਆ ਕਰ ਰਵਿਆ,
ਵਾਹਿਗੁਰੂ ਜੀ ਸਦਾ ਦਿਆਲੂ ਹੈ ਤੇ ਉਹ ਦਇਆ ਰੂਪ ਹੋ ਕੇ ਸਾਰੇ ਰਮਿਆ ਹੋਇਆ ਹੈ।
ਗੁਰਮਤ ਭ੍ਰਮਣ ਚੁਕਾਈ,
ਪਰ ਜਦੋਂ ਤੁਸੀਂ ਗੁਰਮਤ ਨੂੰ ਸੁਣੋਗੇ, ਗੁਰੂ ਦੀ ਗੱਲ ਨੂੰ ਸੁਣੋਗੇ, ਗੁਰੂ ਕੀ ਬਾਣੀ ਨੂੰ ਸੁਣੋਗੇ, ਤੁਹਾਡੇ ਅੰਦਰੋਂ ਭਰਮ ਮਿਟਣਗੇ। ਪਰ ਜੇ ਤੁਸੀਂ ਗੁਰੂ ਕੀ ਬਾਣੀ ਨਹੀਂ ਸੁਣੋਗੇ, ਭਰਮਾਂ ਤੋਂ ਨਹੀਂ ਬਚ ਸਕੋਗੇ। ਗੁਰਬਾਣੀ ਭਰਮ ਮੇਟਦੀ ਹੈ, ਗੁਰਬਾਣੀ ਭਰਮਾਂ ਚ ਨਹੀਂ ਪਾਉਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ, ਚਾਨਣ ਦਿੰਦੀ ਹੈ, ਜਿਉਣ ਦੀ ਜਾਤ ਦੱਸਦੀ ਹੈ। ਜਦੋਂ ਗੁਰੂ ਕੀ ਬਾਣੀ ਨਾਲ ਜੁੜੋਗੇ, ਰੋਜ਼ ਬਾਣੀ ਪੜਿਆ ਕਰੋ। ਹਰ ਸਿੱਖ ਗੁਰਬਾਣੀ ਦਾ ਪਾਠ ਕਰਿਆ ਕਰੇ, ਸਹਿਜ ਪਾਠ ਰੱਖਿਆ ਕਰੋ, ਰੋਜ਼ ਉਹਨੂੰ ਵਿਚਾਰਿਆ ਕਰੋ, ਇੱਕ ਸ਼ਬਦ ਹੀ ਰੋਜ਼ ਪੜ੍ਹ ਲਿਆ ਕਰੋ, ਚਾਨਣ ਹੋਣਾ ਸ਼ੁਰੂ ਹੋ ਜਾਏਗਾ, ਅੰਦਰੋਂ ਭਰਮ ਮਿਟ ਜਾਣਗੇ।
ਪਾਰਸ ਭੇਟ ਕੰਚਨ ਧਾਤ ਹੋਈ,
ਜਿਵੇਂ ਕੋਈ ਧਾਤ ਪਾਰਸ ਨਾਲ ਲੱਗ ਜਾਏ ਤੇ ਸੋਨਾ ਬਣ ਜਾਂਦੀ ਹੈ। ਜਦੋਂ ਤੁਹਾਡੀ ਸੁਰਤ ਬਾਣੀ ਨਾਲ ਜੁੜ ਗਈ, ਤੁਸੀਂ ਰੱਬ ਬਣ ਜਾਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਕੋਈ ਧਾਤ ਪਾਰਸ ਨਾਲ ਲੱਗ ਜੇ ਸੋਨਾ ਬਣ ਜਾਂਦੀ ਹੈ, ਤੁਹਾਡੀ ਸੁਰਤ ਬਾਣੀ ਨਾਲ ਜਦੋਂ ਜੁੜ ਗਈ, ਤੁਸੀਂ ਰੱਬ ਬਣ ਜਾਓਗੇ।
ਸਤ ਸੰਗਤ ਕੀ ਵਡਿਆਈ,
ਇਹ ਸਤ ਸੰਗਤ ਦੀ ਵਡਿਆਈ ਹੈ, ਸੱਚ ਨਾਲ ਜੁੜਨ ਦੀ ਵਡਿਆਈ, ਗੁਰਬਾਣੀ ਨਾਲ ਸਤਸੰਗਤ ਨਾਲ ਜੁੜਨ ਦੀ ਵਡਿਆਈ ਹੈ ਕਿ ਤੁਸੀਂ ਵੀ ਸੋਨਾ ਬਣ ਜਾਓਗੇ।
ਹਰ ਜਲ ਨਿਰਮਲ ਮਨ ਇਸ਼ਨਾਨੀ,
ਵਾਹਿਗੁਰੂ ਜੀ ਦਾ ਨਾਮ ਜਿਹੜਾ ਨਿਰਮਲ ਜਲ ਹੈ, ਇਹਨੂੰ ਰੋਜ਼ ਮਨ ਦਾ ਇਸ਼ਨਾਨ ਕਰਾਇਆ ਕਰੋ। ਤਨ ਦਾ ਇਸ਼ਨਾਨ ਪਾਣੀ ਨਾਲ ਤੇ ਮਨ ਦਾ ਇਸ਼ਨਾਨ ਬਾਣੀ ਨਾਲ, ਵਾਹਿਗੁਰੂ ਜੀ ਦੀ ਬਾਣੀ ਨਾਲ, ਸਿਵਤ ਸਲਾਹ ਨਾਲ ਮਨ ਨੂੰ ਰੋਜ਼ ਧੋਇਆ ਕਰੋ।
ਮੱਜਨ ਸਤਿਗੁਰ ਭਾਈ,
ਜਿਹਨੂੰ ਪਤਾ ਲੱਗ ਗਿਆ ਕਿ ਵਾਹਿਗੁਰੂ ਜੀ ਦਾ ਨਾਮ ਨਿਰਮਲ ਜਲ ਹੈ, ਉਹ ਨਿਤ ਗੁਰੂ ਦੀ ਰਜਾ ਚ ਇਹਦੇ ਚ ਮਜਨ ਕਰਦੇ, ਚੁਭੀਆਂ ਲਾਉਂਦਾ। ਸਤਿਗੁਰੂ ਜੀ ਨੇ ਕਿਹਾ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਇਸ ਗੁਰਬਾਣੀ ਦੇ ਅੰਮ੍ਰਿਤ ਸਰੋਵਰ ਚ ਰੋਜ਼ ਇਸ਼ਨਾਨ ਕਰਾਇਆ ਕਰੋ, ਆਪਣੇ ਮਨ ਨੂੰ ਪਵਿੱਤਰ ਹੋ ਜਾਏਗਾ ਮਨ।
ਪੁਨ ਰੱਬ ਜਨਮ ਨਾਹੀ ਜਨ ਸੰਗਤ,
ਫੇਰ ਜੇ ਤੁਸੀਂ ਇਵੇਂ ਰੱਬ ਦੀ ਸੰਗਤ ਕਰਨ ਲੱਗ ਪਏ, ਰੱਬੀ ਪਿਆਰਿਆਂ ਦੀ ਸੰਗਤ ਕਰਨ ਲੱਗ ਪਏ, ਕੋਈ ਜੰਮਣ ਮਰਨ ਦਾ ਦੁੱਖ ਤੁਹਾਨੂੰ ਸਤਾਵੇਗਾ ਨਹੀਂ।
ਜੋਤੀ ਜੋਤ ਮਿਲਾਈ,
ਜਿਉਂਦੇ ਜੀ ਵਾਹਿਗੁਰੂ ਜੀ ਵਿੱਚ ਜੋਤ ਲਿਵਲੀਨ ਹੋ ਜਾਏਗੀ। ਮਾਫ ਕਰਨਾ, ਮਰਨ ਤੋਂ ਬਾਅਦ ਕੀ ਹੋਣਾ ਵਾਹਿਗੁਰੂ ਜਾਣਦਾ, ਪਰ ਜਿਉਂਦੇ ਜੀ ਆਪਾਂ ਸੱਚਖੰਡ ਵਾਸੀ ਬਣਨਾ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਜਿਉਂਦੇ ਜੀ ਪਰਮਾਤਮਾ ਚ ਉਹ ਮਨੁੱਖ ਲਿਵਲੀਨ ਹੋ ਜਾਂਦੇ, ਜੀਵਨ ਮੁਕਤ ਹੋ ਜਾਂਦੇ ਹਨ।
ਵੱਡ ਪੁਰਖ ਅਗਮਤ ਰੋਵਰ,
ਇਹ ਵਾਹਿਗੁਰੂ ਜੀ ਤੁਸੀਂ ਮਹਾਨ ਹੋ, ਸਭ ਤੋਂ ਵੱਡੇ, ਸਾਡੇ ਲਈ ਤੇ ਇੱਕ ਮਹਾਨ ਦਰਖਤ ਦੀ ਨਿਆਈ ਹੋ ਤੁਸੀਂ।
ਹਮ ਪੰਖੀ ਤੁਝ ਮਾਹੀ,
ਅਸੀਂ ਤਾਂ ਤੁਹਾਡੇ ਪੰਛੀ ਹਾਂ, ਜਿਵੇਂ ਵੱਡੇ ਸਾਰੇ ਦਰਖਤ ਤੇ ਪੰਛੀ ਹੁੰਦੇ ਨੇ, ਵਾਹਿਗੁਰੂ ਜੀ ਤੁਸੀਂ ਅਗਮ ਹੋ, ਅਗੋਚਰ ਹੋ, ਵੱਡੇ ਦਰਖਤ ਹੋ, ਅਸੀਂ ਤੁਹਾਡੇ ਪੰਛੀ ਹਾਂ।
ਨਾਨਕ ਨਾਮ ਨਿਰੰਜਨ ਦੀਜੈ,
ਨਾਨਕ ਦੀ ਆਪ ਜੀ ਦੇ ਚਰਣਾਂ ਚ ਬੇਨਤੀ ਹੈ ਕਿ ਆਪਣੇ ਦਰ ਤੋਂ ਵਾਹਿਗੁਰੂ ਜੀ ਨਾਮ ਦਾ ਹੀ ਸਾਨੂੰ ਚੋਗਾ ਦਿਓ, ਨਾਮ ਦਾ ਫਲ ਦਿਓ।
ਜੁਗ ਜੁਗ ਸਬਦ ਸਲਾਹੀ,
ਇਹ ਕਿਰਪਾ ਕਰੋ ਕਿ ਸਦਾ ਹਮੇਸ਼ਾ ਅਸੀਂ ਗੁਰੂ ਕੇ ਸ਼ਬਦ ਰਾਹੀਂ ਤੁਹਾਡੀ ਸਿਫਤ ਸਲਾਹ ਕਰਦੇ ਰਹੀਏ, ਗੁਰੂ ਕੀ ਬਾਣੀ ਰਾਹੀਂ ਤੁਹਾਡੇ ਪਿਆਰ 'ਚ ਜੁੜੇ ਰਹੀਏ। ਸਤਿਗੁਰੂ ਜੀ ਨੇ ਹਰੀ ਕੇ ਲੋਕਾਂ ਦੀ ਗੱਲ ਕੀਤੀ ਜਿਹੜੇ ਗੁਰੂ ਕੀ ਬਾਣੀ ਰਾਹੀਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਜਮਾਂ ਦੀ ਕਾਣ ਤੋਂ ਮਥਾਜੀ ਤੋਂ ਉੱਚੇ ਉੱਡ ਜਾਂਦੇ ਨੇ, ਸਮੁੱਚੀ ਮਾਨਵਤਾ 'ਚੋਂ ਪਰਮਾਤਮਾ ਨੂੰ ਦੇਖਦੇ ਨੇ। ਸਤਿਗੁਰੂ ਜੀ ਨੇ ਸਾਨੂੰ ਵੀ ਪ੍ਰੇਰਣਾ ਕੀਤੀ, ਗੁਰੂ ਕੀ ਬਾਣੀ ਨਾਲ ਜੁੜੋ, ਰੱਬੀ ਪਿਆਰਿਆਂ ਦੀ ਸਤਸੰਗਤ ਵਿੱਚ ਬੈਠੋ, ਕਿਸੇ ਦੀ ਨਿੰਦਾ ਨਾ ਕਰੋ, ਕਿਸੇ ਦਾ ਬੁਰਾ ਨਾ ਕਰੋ। ਜਿਉਂ ਜਿਉਂ ਗੁਰਬਾਣੀ ਪੜੋਗੇ ਆਪਣੇ ਆਪ ਵਾਹਿਗੁਰੂ ਜੀ ਮਿਹਰ ਕਰਨਗੇ, ਜੋਤੀ ਜੋਤ ਸਮਾਈ ਦੀ ਅਵਸਥਾ ਪ੍ਰਾਪਤ ਹੋ ਜਾਏਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ, ਸਰਬੱਤ ਦਾ ਧੰਨਵਾਦ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਗੁਰੂ ਕੀ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਸਹਿਯੋਗ ਸਦਕਾ ਆਪ ਜੀ ਦੀ ਸੇਵਾ ਕਰਨ ਦਾ ਇਸ ਭਾਗ ਪ੍ਰਾਪਤ ਹੋਇਆ ਹੈ। ਅਸੀਸ ਬਖਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੋ ਵਾਡੇ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਜ ਮਾਹੀ, ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸਬਦ ਸਲਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।